टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA. तो इंतजार कैसा, अभी विजिट करें टेलीटाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड. मजीद तफसीलात के लिए कॉल करें 9054551666. टेली टाइम इलेक्ट्रॉनिक्स.
लाइन ऑफ क्रेडिट भी लेते हैं 11 साल के तजुर्बेकार मॉर्गेज अलायंस के ब्रोकर कैनी तालिवाल. लाइसेंस नंबर 10530. कॉल 9058122800 9058122800 और विजिट mortgagebuddies.ca.
कैनी तालिवाल
वो छाए पहने कैनी तालिवाल
मित्रां दे जंक्शन ते
ओ केड़े जंक्शन ते
ओ टिक्का जंक्शन ते
रात लगियां महफलां रे
महफलां ता रोज ही लगदियां ने टिक्का जंक्शन ते
रेस्टोरेंट च पीटर बेल्ट कराया होया इन्होंने ते बैंक्वेट हॉल 100 लोकां दी गैदरिंग लई VIP लॉन्च भी है. एना ही नहीं मंडे तो थर्सडे तक टिकट ते 20% ऑफ मिलेगा.
टिक्का जंक्शन कॉल 6474294040 647429 चली चली.
लाइफ विजिटर डिसेबिलिटी मॉर्गेज इंश्योरेंस लैन लई राजपाल ब्राड दा नाम हमेशा याद रखो. इंश्योरेंस दे खेतर विच लम्मा तजर्बा रखदे हन राजपाल ब्राड. RRSP या RESP करवानी है. इनकम टैक्स प्लानिंग लई भी राजपाल ब्राड तुहाडी मदद कर सकदे हन.
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट. आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning, and their estate planning. Please feel free to give me a call, and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 एल्बियन रोड इन रेक्सडेल 4162131165.
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार.
First, second, third mortgage, home equity, business loan, debt consolidation, refinance, rent to own le, call karo Devinder Pawar nu 6479888731 647-988-7831.
Je nahi hona khajjal khwar, ta call karo
Devinder Pawar.
Jekar ek var ina tuhadi file vekh ke haan keh ditti, ta apne vaade te hamesha khare utarde han. License number 10845, independently owned and operated.
ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ? 1%, 2%, 5%? ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਰੰਟੀਡ ਰਿਟਰਨ ਮਿਲਦੀ ਹੈ। ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਰੰਟੀ। ਵਧੇਰੇ ਜਾਣਕਾਰੀ ਲਈ ਓਪਨ ਹਾਊਸ ਜਾ ਸਕਦੇ ਹੋ। ਐਸੇ ਸਨਿਚਰਵਾਰ 17 ਸਤੰਬਰ ਨੂੰ 7 ਸਨਪੈਕ ਬੁਲੇਵਾਰਡ ਬ੍ਰੈਮਟਨ 1 ਤੋਂ ਲੈ ਕੇ 4 ਵਜੇ ਤੱਕ। ਦੁਪਹਿਰੇ ਵਿਲੀਅਮਸ ਪਾਰਕਵੇ ਤੇ ਸਨਪੈਕ ਦੇ ਇੰਟਰਸੈਕਸ਼ਨ ਤੇ। ਕੰਟੈਕਟ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ 647-384-36, 6473008436।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਸ਼ੁੱਕਰਵਾਰ ਦਾ ਦਿਨ ਆ ਦੋਸਤੋ, ਵੀਕਐਂਡ ਬਸ 5 ਕੁ ਦਿਨਾਂ ਬਾਅਦ, 4 ਕੁ ਦਿਨਾਂ ਬਾਅਦ ਵੀਕਐਂਡ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਜੀ। ਅਤੇ 5ਵਾਂ ਦਿਨ ਸ਼ੁੱਕਰਵਾਰ ਹੁੰਦਾ, 6ਵਾਂ 7ਵਾਂ 3 ਦਿਨ ਕਹਿ ਦਿਓ ਜੀ ਵੀਕਐਂਡ 'ਚ ਲੰਘ ਜਾਂਦੇ ਆ, ਨਵਾਂ ਵੀਕ ਸ਼ੁਰੂ ਹੋ ਜਾਂਦਾ। ਵੀਕਐਂਡ 'ਤੇ ਸਾਡੇ ਦੋਸਤ ਕਹਿੰਦੇ ਹੁੰਦੇ ਆ ਵੀ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਰਹਿਣਾ ਚਾਹੀਦਾ। ਆਪਣਾ ਪ੍ਰੋਗਰਾਮ ਹਮੇਸ਼ਾ ਹੀ ਹਲਕਾ ਫੁਲਕਾ ਹੁੰਦਾ ਜੀ। 3 ਵਜੇ ਤੱਕ ਆਪਣਾ ਆਵਾਜ਼ ਦੇ ਜ਼ਰੀਏ ਸਾਥ ਰਹਿਣਾ ਅਤੇ ਤੁਸੀਂ ਜੁੜੇ ਰਹੋ ਸਾਡੇ ਪ੍ਰੋਗਰਾਮ ਦੇ ਨਾਲ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਗੱਲਬਾਤ ਕੋਈ ਕਰਨੀ ਹੋਵੇ ਤਾਂ ਮੇਰਾ ਨੰਬਰ ਪੱਕਾ ਹੀ ਨੋਟ ਕਰ ਲਓ ਜੀ, 647-384-36 ਹੈ। ਰਾਣਾ ਜੀ ਦਾ ਨੰਬਰ ਹੁੰਦਾ 905-915-84-84। ਚੱਲਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਕੋਈ ਗੱਲਬਾਤ ਕਰਨੀ ਹੈ, ਸੁਨੇਹਾ ਦੇਣਾ ਪਬਲਿਕ ਹਿੱਤ ਦੇ ਵਿੱਚ, ਜਾਂ ਆਪਣੇ ਵਿਚਾਰ ਸਾਂਝੇ ਕਰਨੇ ਨੇ, ਸਟੂਡੀਓ ਦਾ ਨੰਬਰ 416-620-1778 ਹੁੰਦਾ ਹੈਗਾ ਜੀ। ਦੋਸਤੋ, ਅੱਜ ਆਪਾਂ ਇਤਿਹਾਸ ਦੀਆਂ ਗੱਲਾਂ ਕਰਾਂਗੇ। ਇਤਿਹਾਸ ਵੀ ਆਮ ਲੋਕਾਂ ਦਾ ਜਿਹੜਾ ਇਤਿਹਾਸ ਆ ਉਹਦੀਆਂ, ਬ੍ਰਿਟਿਸ਼ ਸਾਮਰਾਜ ਜਿਹਨੂੰ ਕਿਹਾ ਜਾਂਦਾ ਬ੍ਰਿਟਿਸ਼ ਇੰਪੀਰੀਅਲਿਜ਼ਮ, ਇਹਦੇ ਬਾਰੇ ਕਿਹਾ ਜਾਂਦਾ ਸੀ ਵੀ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸੂਰਜ ਕਦੇ ਛਿਪਦਾ ਨਹੀਂ। ਮਤਲਬ ਪੂਰਬ ਤੋਂ ਪੱਛਮ ਤੱਕ ਇੰਨਾ ਵੱਡਾ ਸੀ ਇਹ, ਅਤੇ ਬ੍ਰਿਟਿਸ਼ ਸਾਮਰਾਜ ਦੇ ਨੁਮਾਇੰਦੇ ਸੀ ਜਿਹੜੇ ਰਾਜੇ ਰਾਣੀਆਂ ਹੋਏ ਆ, ਜਿਹੜੇ ਆ ਜਿਹੜੀ ਹੁਣ ਲੌਂਗੈਸਟ ਕੁਈਨ ਐਲਿਜ਼ਾਬੈਥ ਦੁਨੀਆ ਤੋਂ ਤੁਰ ਗਈ ਆ, ਆਪਣੀ ਸਾਰੀ ਉਮਰ ਇਹ ਰਾਣੀ ਰਹੀ ਆ। ਇਹ ਬ੍ਰਿਟਿਸ਼ ਇੰਪੀਰੀਅਲਿਜ਼ਮ ਦੀ ਨੁਮਾਇੰਦਾ ਰਾਣੀ ਸੀ, ਬ੍ਰਿਟਿਸ਼ ਸਾਮਰਾਜ ਨੂੰ ਰੈਪ੍ਰਜੈਂਟ ਕਰਦੀ ਸੀ। ਉਹਦੇ ਬਾਰੇ ਗੱਲਾਂ ਕਰਾਂਗੇ ਆਪਾਂ। ਪਰਸਨਲੀ ਤਾਂ ਦੇਖੋ, ਪਰਸਨਲ ਗੱਲਾਂ ਅਲੱਗ ਹੁੰਦੀਆਂ ਨੇ, ਬੰਦੇ ਦੀ ਵਿਅਕਤੀਤਵ ਜ਼ਿੰਦਗੀ ਆ ਜਿਹੜੀ ਉਹ ਕਿਸ ਤਰ੍ਹਾਂ ਦੀ ਆ, ਪਰ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਕਲਾਸ ਨੂੰ ਕੋਈ ਬੰਦਾ ਰੈਪ੍ਰਜੈਂਟ ਕਰਦਾ ਹੁੰਦਾ, ਅਤੇ ਜਦੋਂ ਉਸ ਕਲਾਸ ਦੀਆਂ ਦੂਸਰੀ ਕਲਾਸ ਦੇ ਨਾਲ ਕੰਟਰਡਿਕਸ਼ਨਸ ਆਉਂਦੀਆਂ ਨੇ, ਜਾਂ ਇੱਕ ਕੌਮ ਦੀਆਂ, ਇੱਕ ਨੇਸ਼ਨ ਦੀਆਂ ਦੂਸਰੀ ਨੇਸ਼ਨ ਦੇ ਨਾਲ, ਜਾਂ ਗਰੁੱਪ ਆਫ ਨੈਸ਼ਨੈਲਿਟੀਜ਼ ਦੇ ਨਾਲ ਕੰਟਰਡਿਕਸ਼ਨਸ ਆਉਂਦੀਆਂ ਨੇ, ਤਾਂ ਅਲੱਗ ਅਲੱਗ ਪੱਖਾਂ ਤੋਂ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਮੈਂ ਅੱਜ ਤੱਕ ਇਹ ਗੱਲ ਕਦੇ ਵੀ ਨਹੀਂ ਸਮਝ ਸਕਿਆ ਬਈ ਜਿਹੜੇ ਆਮ ਲੋਕ ਹੁੰਦੇ ਨੇ, ਜਦੋਂ ਉਹਨਾਂ ਦੇ ਹੀਰੋ ਦੁਨੀਆਂ ਤੋਂ ਤੁਰਦੇ ਨੇ, ਆਮ ਲੋਕਾਂ ਦੇ ਦੁਨੀਆਂ ਤੋਂ ਚਲੇ ਜਾਂਦੇ ਨੇ, ਤਾਂ ਉਹ ਕਦੇ ਵੀ ਉਨੀ ਸ਼ਿੱਦਤ ਦੇ ਨਾਲ ਉਹਨਾਂ ਦੇ ਜਨਮ ਦਿਨ ਜਾਂ ਉਹਨਾਂ ਦੇ ਦੁਨੀਆਂ ਤੋਂ ਜਾਣ ਦੇ ਦਿਨ ਨਹੀਂ ਮਨਾਉਂਦੇ ਜਿੰਨੀ ਸ਼ਿੱਦਤ ਦੇ ਨਾਲ ਅਤੇ ਜਿੰਨੇ ਪ੍ਰਚਾਰ ਧੂਮ ਧਮੱਕੇ ਦੇ ਨਾਲ ਜਦੋਂ ਰਾਜੇ ਮਹਾਰਾਜੇ ਜਾਂ ਜਿਹੜੇ ਤਕੜੇ ਅਹੁਦਿਆਂ 'ਤੇ ਰਹੇ ਹੋਏ ਲੋਕ ਨੇ, ਜਦੋਂ ਉਹ ਤੁਰ ਕੇ ਜਾਂਦੇ ਨੇ, ਉਹ ਤੁਰਦੇ ਨੇ ਭਾਵੇਂ ਉਹਨਾਂ ਦੇ ਜਨਮ ਦਿਨ ਹੋਣ, ਇਹ ਫਰਕ ਕਿਉਂ ਆ? ਪਤਾ ਨਹੀਂ, ਤਾਂ ਇਹ ਪਤਾ ਨਹੀਂ, ਹੋ ਸਕਦਾ ਮਨਾਉਂਦੇ ਹੋਣਗੇ, ਮੀਡੀਆ ਨਹੀਂ ਉਹਨਾਂ ਨੂੰ ਚੁੱਕਦਾ, ਜਾਂ ਇਹ ਕਹਿ ਲਈਏ ਕਿ ਮੀਡੀਆ ਜਿਹੜਾ ਉਹ ਉਹਦੇ 'ਤੇ ਕਬਜ਼ਾ ਇੱਕ ਕਲਾਸ ਦਾ, ਫਿਰ ਉਸ ਕਲਾਸ ਦੇ ਜਿਹੜੇ ਨੁਮਾਇੰਦੇ ਨੇ ਜਦੋਂ ਉਹਨਾਂ ਦੇ ਜਨਮ ਦਿਨ ਹੁੰਦੇ ਨੇ ਜਾਂ ਜਦੋਂ ਦੁਨੀਆਂ ਤੋਂ ਜਾਂਦੇ ਨੇ, ਉਹ ਇੰਨਾ ਧੂਮ ਧੜੱਕਾ ਇੰਨਾ ਜ਼ੋਰ ਸ਼ੋਰ ਨਾਲ ਪ੍ਰਚਾਰ ਹੁੰਦਾ ਵੀ ਉਹ ਡੋਮੀਨੇਟ ਕਰ ਦਿੰਦਾ, ਮੈਨੂੰ ਨਹੀਂ ਇਸ ਗੱਲ ਦੀ ਸਮਝ ਲੱਗੀ। ਪਰ ਅੱਜ ਆਪਾਂ ਬ੍ਰਿਟਿਸ਼ ਸਾਮਰਾਜ ਦੀਆਂ ਗੱਲਾਂ ਜ਼ਰੂਰ ਕਰਾਂਗੇ, ਜਿਹੜੇ ਜਿਹੜੇ ਦੇਸ਼ਾਂ ਦੇ ਵਿੱਚ ਬ੍ਰਿਟਿਸ਼ ਸਾਮਰਾਜ ਰਿਹਾ, ਅਲੱਗ ਅਲੱਗ ਨਾਂ ਦਿੱਤੇ ਗਏ ਨੇ, ਹੁਣ ਵੀ ਕਈ ਮਾਣ ਮਹਿਸੂਸ ਕਰਦੇ ਨੇ ਜੀ ਅਸੀਂ ਕਾਮਨਵੈਲਥ ਕੰਟਰੀਜ਼ ਹਾਂ, ਕਿਸੇ ਵੇਲੇ ਅਸੀਂ ਬ੍ਰਿਟਿਸ਼ ਸਾਮਰਾਜ ਦੇ ਥੱਲੇ ਰਹੇ ਹਾਂ। ਕੁਛ ਲੋਕ ਕਹਿੰਦੇ ਨੇ ਕਿ ਅੰਗਰੇਜ਼ਾਂ ਦਾ ਰਾਜ ਬਹੁਤ ਚੰਗਾ ਸੀ ਜੀ, ਸਾਡੇ ਆਪਣੇ ਲੋਕ ਕਹਿੰਦੇ ਨੇ ਅੰਗਰੇਜ਼ਾਂ ਦਾ ਰਾਜ ਬਹੁਤ ਚੰਗਾ ਹੁੰਦਾ ਸੀ, ਉਦੋਂ ਐਂ ਹੁੰਦਾ ਸੀ, ਉਹ ਹੁੰਦਾ ਸੀ। ਬਹੁਤ ਵਾਰ ਤੁਸੀਂ ਵੀਡੀਓਜ਼ ਦੇਖਦੇ ਹੋ, ਰੇਡੀਓ ਟਾਕ ਸ਼ੋਅ ਸੁਣਦੇ ਹੋ, ਬਈ ਟ੍ਰਿਲੀਅਨਸ ਆਫ ਡਾਲਰਸ ਦੀ ਮਨੀ ਹੈ ਜਿਹੜੀ ਉਹ ਸਾਡੇ ਭਾਰਤ ਦੇ ਵਿੱਚੋਂ ਹੌਲੀ ਹੌਲੀ ਬ੍ਰਿਟੇਨ ਨੂੰ ਜਾਂਦੀ ਰਹੀ, ਹੁਣ ਤੱਕ ਟ੍ਰਿਲੀਅਨਸ ਆਫ ਡਾਲਰਸ ਪੈਸਾ ਜਿਹੜਾ ਉਹ ਜਾ ਚੁੱਕਿਆ। ਕੋਲੋਨੀਜ਼ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਰਹੀਆਂ ਨੇ, ਫਿਰ ਅਸੀਂ ਕਹਿੰਦੇ ਜੀ ਇਹ ਤਾਂ ਬ੍ਰਿਟਿਸ਼ ਅੰਪਾਇਰ ਸੀ ਜਿਹੜਾ, ਇਹਦੇ ਵਿੱਚ ਤਾਂ ਇਨਸਾਫ਼ ਹੁੰਦਾ ਸੀ, ਕੰਮ ਦੀ ਕੁਆਲਿਟੀ ਹੁੰਦੀ ਸੀ। ਸਾਡੇ ਵੱਡੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਈ ਵਾਰੀ ਬਈ ਜਿਹੜੇ ਅੰਗਰੇਜ਼ਾਂ ਦੇ ਰਾਜ ਵੇਲੇ ਪੁਲ ਬਣ ਗਏ ਨਾ ਸੜਕਾਂ ਦੇ ਉੱਤੇ, ਬਸ ਜੀ ਉਹ ਪੁਲ ਬਹੁਤ ਬਹੁਤ ਸੁਰੱਖਿਅਤ ਹੁੰਦੇ ਸੀ, ਅੱਜ ਤੱਕ ਵੀ ਹੈ। ਜਿਹੜੇ ਸਾਡੇ ਦੇਸੀਆਂ ਨੇ ਪੁਲ ਬਣਾਤੇ ਉਹ ਤਾਂ ਕੱਲ੍ਹ ਨੂੰ ਟੁੱਟ ਜਾਂਦੇ ਆ, ਡਿੱਗ ਪੈਂਦੇ ਆ, ਕੱਲ੍ਹ ਟੁੱਟ ਗਏ ਸੀ, 10 ਸਾਲ ਵੀ ਨਹੀਂ ਕੱਢੇ, 2 ਸਾਲ ਵੀ ਨਹੀਂ ਕੱਢੇ। ਮਤਲਬ ਇਹੋ ਜਿਹੀਆਂ ਗੱਲਾਂ ਸਾਨੂੰ ਆਮ ਸੁਣਨ ਨੂੰ ਮਿਲਦੀਆਂ ਨੇ। ਸਾਨੂੰ ਇਹ ਵੀ ਸੁਣਨ ਨੂੰ ਮਿਲਦਾ ਬਈ ਬਾਹਰਲੇ ਲੋਕ ਜਿਨ੍ਹਾਂ ਨੇ ਸਾਡੇ 'ਤੇ ਰਾਜ ਕੀਤਾ ਬਹੁਤ ਇਮਾਨਦਾਰ ਸੀ, ਬੜੇ ਉੱਚੇ ਕਰੈਕਟਰ ਵਾਲੇ ਸੀ, ਸਾਡੇ ਲੋਕ ਬੇਈਮਾਨ ਹੁੰਦੇ ਨੇ, ਸਾਡੇ ਲੋਕਾਂ ਦਾ ਕੋਈ ਕਰੈਕਟਰ ਨੀਗਾ, ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਇਸੇ 'ਚੋਂ ਹੀ ਬਹੁਤ ਸਾਰੇ ਸਾਡੇ ਲੋਕ ਨੇ ਉਹ ਕਹਿੰਦੇ ਨੇ ਜੀ ਅੰਗਰੇਜ਼ਾਂ ਦਾ ਰਾਜ ਤਾਂ ਸਾਡੇ 'ਤੇ 100 ਗੁਣਾ ਚੰਗਾ ਸੀਗਾ। ਕਈ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਸਾਡੇ ਆਪਣੇ ਆ ਜਿਹੜੇ ਇਹਨਾਂ ਦਾ, ਇਹ ਤਾਂ ਇਹਨਾਂ ਦਾ ਤਾਂ ਕੋਈ ਦੀਨ ਮਾਨ ਹੀ ਕੋਈ ਨਹੀਂ। ਇਹੋ ਜਿਹੀਆਂ ਗੱਲਾਂ ਸਾਨੂੰ ਆਮ ਹੀ ਸੁਣਨ ਨੂੰ ਮਿਲਦੀਆਂ ਨੇ, ਜਿਹਦੇ 'ਚੋਂ ਆਮ ਲੋਕ ਵੀ ਸਿੱਟਾ ਕੱਢਦੇ ਨੇ। ਮਤਲਬ ਆਮ ਲੋਕਾਂ ਦੀ ਸਮਝ ਆ ਜਿਹੜੀ ਉਹ ਬ੍ਰਿਟਿਸ਼ ਸਾਮਰਾਜ ਦੇ ਹੱਕ ਦੇ ਵਿੱਚ ਭੁਗਤਦੀ ਰਹੀ ਹੈ। ਈਵਨ ਬ੍ਰਿਟੇਨ ਦੇ ਵਿੱਚ ਵੀ ਜਿਹੜੇ ਆਮ ਲੋਕ ਨੇ, ਬਹੁਤੀ ਵਾਰੀ ਉਹ ਆਮ ਲੋਕ, ਮੇਰਾ ਮਤਲਬ ਵਰਕਿੰਗ ਕਲਾਸ, ਆਮ ਬੰਦਾ ਜਿਹੜਾ, ਬਹੁਤੀ ਵਾਰੀ ਉਹਦੀਆਂ ਗੱਲਾਂ, ਉਹਦੀ ਸੋਚਣੀ ਆਮ ਬੰਦੇ ਦੇ ਹੱਕ 'ਚ ਨਹੀਂ ਭੁਗਤਦੀ, ਬਲਕਿ ਬ੍ਰਿਟਿਸ਼ ਅੰਪਾਇਰ ਦੇ ਜਾਂ ਆਪਣੀ ਸਰਕਾਰ ਦੇ ਹੱਕ 'ਚ ਭੁਗਤਦੀ ਆ। ਇਸ ਗੱਲ ਦੀ ਵੀ ਮੈਨੂੰ ਕਦੇ ਸਮਝ ਨਹੀਂ ਲੱਗੀ ਬਈ ਜੇ ਇੰਗਲੈਂਡ ਦੇ ਵਿੱਚ ਤੁਸੀਂ ਜਾ ਕੇ ਵੇਖੋ, ਉੱਥੋਂ ਦੀ ਸਰਕਾਰ ਦੀਆਂ ਪਾਲਿਸੀਜ਼ ਨੇ ਜਿਹੜੀਆਂ ਉਹ ਆਮ ਬੰਦੇ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੀਆਂ ਨੇ, ਆਮ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਉਹ ਕਿਵੇਂ ਦੁੱਭਰ ਹੋਈ ਹੈ। ਪਰ ਹਮੇਸ਼ਾ ਆਮ ਬੰਦਾ ਜਿਹੜਾ ਉਹ ਸੱਤਾ ਦੇ ਹੱਕ ਦੇ ਵਿੱਚ ਹੀ ਬੋਲਦਾ। ਜਦੋਂ ਆਮ ਬੰਦਿਆਂ ਦਾ ਹੀਰੋ ਕੋਈ, ਉਹਦਾ ਜਨਮ ਹੋਵੇ, ਉਹ ਦੁਨੀਆਂ ਤੋਂ ਜਾਵੇ, ਉਹਨੂੰ ਐਂ ਨਹੀਂ ਲੱਗਦਾ ਵੀ ਸਾਡਾ ਕੋਈ ਆਪਣਾ ਗਿਆ। ਪਰ ਜਦੋਂ ਕੋਈ ਬਹੁਤ ਵੱਡੀ ਹਸਤੀ ਹੈ ਜਿਹੜੀ ਦੁਨੀਆਂ ਤੋਂ ਚੱਲੀ ਜਾਵੇ, ਜਿਹੜੀ ਉਹਦੇ ਮਨ 'ਚ ਜੋ ਕੁਝ ਪਿਆ ਉਹਦੀ ਨੁਮਾਇੰਦਗੀ ਨਾ ਕਰਦੀ ਹੋਵੇ, ਉਹਨੂੰ ਐਂ ਲੱਗਦਾ ਵੀ ਸਾਡਾ ਆਪਣਾ ਖੁੱਸ ਗਿਆ, ਸਾਡਾ ਆਪਣਾ ਚਲਿਆ ਗਿਆ। ਇਹ ਕਿਉਂ ਹੁੰਦਾ ਮੈਨੂੰ ਨਹੀਂ ਸਮਝ ਇਸ ਗੱਲ ਦੀ। ਪਰ ਬ੍ਰਿਟਿਸ਼ ਸਾਮਰਾਜ ਨੇ ਅੱਜ ਤੱਕ ਮੈਂ ਕਹਿੰਦਾ, ਅੱਜ ਤੱਕ ਮਤਲਬ ਹੁਣ ਅੱਜ ਤਾਂ ਨਹੀਂ ਕਹਿ ਲਈਏ, ਚਲੋ ਪਿਛਲੀ ਸਦੀ ਤੱਕ ਲੈ ਲਈਏ, ਜੇ ਤੁਸੀਂ 1953, 54, 56, 57 ਤੱਕ ਵੀ ਜਾਂ ਈਵਨ ਉਸ ਤੋਂ ਬਾਅਦ 'ਚ ਵੀ, ਮੈਂ ਇਹ ਸਾਲ ਤਾਂ ਕਹਿਆ ਕਿਉਂਕਿ ਇਹ ਸਾਲਾਂ ਤੱਕ ਅਤੇ ਇਹਨਾਂ ਸਾਲਾਂ ਦੇ ਵਿੱਚ ਵੀ ਦੁਨੀਆਂ ਦੇ ਵਿੱਚ ਬਸਤੀਵਾਦ ਦੇ ਖਿਲਾਫ, ਬ੍ਰਿਟਿਸ਼ ਸਾਮਰਾਜ ਦੇ ਖਿਲਾਫ, ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਖਿਲਾਫ ਬਹੁਤ ਤਕੜੀਆਂ ਲਹਿਰਾਂ ਚੱਲੀਆਂ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ, ਜਿਹੜੇ ਦੇਸ਼ ਭਗਤ ਸੀਗੇ, ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਜਿਹੜੀ ਵਿਦੇਸ਼ੀ ਹਕੂਮਤ ਰਾਜ ਕਰ ਰਹੀ ਹੈ ਉਹਦੇ ਖਿਲਾਫ ਲੜੇ, ਸ਼ਹੀਦੀਆਂ ਦਿੱਤੀਆਂ, ਫਾਂਸੀਆਂ 'ਤੇ ਰੱਸੇ ਚੁੰਮੇ ਜਾਂ ਗੋਲੀਆਂ ਨਾਲ ਉਡਾ ਦਿੱਤੇ ਗਏ, ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ। ਬ੍ਰਿਟਿਸ਼ ਸਾਮਰਾਜ ਕਾਤਲਾਂ ਵਾਲੀ ਕਤਾਰ ਦੇ ਵਿੱਚ ਖੜ੍ਹਾ, ਸਿੱਧਾ ਸ਼ਰੇਆਮ, ਅਤੇ ਉਹਨੇ ਜਿਹੜੀਆਂ ਕੌਮੀ ਮੁਕਤੀ ਲਹਿਰਾਂ ਉੱਠੀਆਂ ਸੀ, ਉਹ ਕੌਮੀ ਜਿਹੜੇ ਹੀਰੋ ਸੀ ਉਹਨਾਂ ਨੂੰ ਮਾਰਿਆ, ਉਹਨਾਂ 'ਤੇ ਜ਼ਬਰ ਕੀਤਾ, ਇਹ ਸਾਰਾ ਕੁਝ ਚੱਲਦਾ ਰਿਹਾ। ਬ੍ਰਿਟਿਸ਼ ਸਾਮਰਾਜ ਆ ਜਿਹੜਾ, ਅਤੇ ਬ੍ਰਿਟਿਸ਼ ਦਾ, ਬ੍ਰਿਟੇਨ ਦਾ ਜਿਹੜਾ ਰਾਜਾ ਹੈ ਉਹਨੇ ਲੋਕਾਂ, ਆਮ ਲੋਕਾਂ ਦੇ ਨਾਲ ਦੁਸ਼ਮਣੀ ਵਾਲਾ ਰੋਲ ਆ ਜਿਹੜਾ ਅਦਾ ਕੀਤਾ। ਖੁਦ ਬ੍ਰਿਟੇਨ ਦੇ ਵਿੱਚ ਵੀ ਜਾਂ ਯੂਰਪ ਦੇ ਵਿੱਚ ਵੀ ਜਿੰਨੇ ਵੀ ਰਾਜੇ ਹੋਏ ਨੇ, ਜਦੋਂ ਡੈਮੋਕ੍ਰੇਟਿਕ ਕਦਰਾਂ ਕੀਮਤਾਂ ਡੈਮੋਕ੍ਰੇਸੀ ਦਾ ਦੌਰ ਚੱਲਿਆ, ਇੰਡਸਟਰੀਅਲ ਰੈਵੋਲਿਊਸ਼ਨ ਸ਼ੁਰੂ ਹੋਇਆ, ਪੁਨਰ ਜਾਗ੍ਰਿਤੀ ਦਾ ਦੌਰ ਆਇਆ, ਲੋਕਾਂ ਦੇ ਵਿੱਚ ਨਵੀਂ ਸੋਚ ਆ ਜਿਹੜੀ ਉਹ ਆਉਣ ਲੱਗੀ, ਤਾਂ ਕਿਉਂਕਿ ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲਿਊਸ਼ਨ ਆਇਆ, ਨਵੀਂ ਕਿਸਮ ਦੀ ਸੋਚਣੀ ਦਾ ਦੌਰ ਚੱਲਿਆ, ਤਾਂ ਇੱਥੋਂ ਦੇ ਰਾਜਿਆਂ ਨੇ ਹਮੇਸ਼ਾ ਹੀ ਲੋਕਾਂ ਦੇ ਖਿਲਾਫ ਸਟੈਂਡ ਲਿਆ। ਯੂਰਪ ਦੇ ਵਿੱਚ ਆਮ ਲੋਕਾਂ ਦਾ ਸਟਰਗਲ ਆ ਜਿਹੜਾ, ਉਹਦਾ ਇਤਿਹਾਸ ਪੜ੍ਹਨ ਦੀ ਜ਼ਰੂਰਤ ਆ, ਅਤੇ ਉਹ ਇਤਿਹਾਸ ਪੜ੍ਹ ਕੇ ਸਾਨੂੰ ਪਤਾ ਲੱਗਦਾ ਵੀ ਰਾਜਿਆਂ ਨੇ ਹਮੇਸ਼ਾ ਹੀ ਲੋਕਾਂ ਦੇ ਉੱਤੇ ਜ਼ਬਰ ਕੀਤਾ, ਹਮੇਸ਼ਾ ਹੀ। ਪਰ ਫਿਰ ਵੀ ਸਾਨੂੰ ਰਾਜੇ ਆਪਣੇ ਆਪਣੇ ਲੱਗਦੇ ਨੇ। ਜੇ ਆਪਾਂ ਭਾਰਤ ਦੇ ਵਿੱਚ ਦੇਖ ਲਈਏ ਤਾਂ ਭਾਰਤ ਦੇ ਵਿੱਚ ਵੀ ਜਿਹੜਾ ਬ੍ਰਿਟਿਸ਼ ਅੰਪਾਇਰ ਸੀ, ਇਹਨੂੰ ਇਸ ਤਰ੍ਹਾਂ ਨਹੀਂ ਵੀ ਬਈ ਕਿਸੇ ਨੇ ਸੱਦਾ ਦਿੱਤਾ ਹੋਵੇ ਵੀ ਭਾਈ ਸਾਹਿਬ ਇੱਥੇ ਆਓ ਤੁਸੀਂ, ਅਤੇ ਇੱਥੇ ਆ ਕੇ ਤੁਸੀਂ ਸਾਡੇ ਉੱਤੇ ਰਾਜ ਕਰੋ, ਇਸ ਤਰ੍ਹਾਂ ਨਹੀਂ ਸੀ। ਬਲਕਿ ਸਾਡੇ ਲੋਕਾਂ ਦੇ ਭੋਲੇਪਣ ਦਾ ਫਾਇਦਾ ਉਠਾਉਂਦੇ ਹੋਏ, ਇਗਨੋਰੈਂਸ ਦਾ ਫਾਇਦਾ ਉਠਾਉਂਦੇ ਹੋਏ, ਵਪਾਰ ਕਰਨ ਦੇ ਲਈ ਇਹ ਆਏ, ਈਸਟ ਇੰਡੀਆ ਕੰਪਨੀ ਬਣਾਈ, ਵਪਾਰ ਕਰਨ ਦੇ ਲਈ ਆਏ, ਅਤੇ ਸਾਡੇ ਲੋਕਾਂ ਦੇ ਵਿੱਚ ਹੀ ਆਲਰੇਡੀ ਜਿਹੜੇ ਪਾੜੇ ਸੀਗੇ ਜਾਤਾਂ ਦੇ, ਧਰਮਾਂ ਦੇ, ਕੌਮਾਂ ਦੇ, ਬੋਲੀਆਂ ਦੇ ਵਿਤਕਰੇ ਪਏ ਸੀ, ਉਹਨਾਂ ਦਾ ਫਾਇਦਾ ਉਠਾ ਕੇ ਬੜੀ ਚਲਾਕੀ ਦੇ ਨਾਲ ਹੀ ਸਾਡੇ ਉੱਤੇ ਕਾਬਜ਼ ਹੋ ਕੇ ਬੈਠ ਗਏ। ਇਕੱਲੇ ਕਾਬਜ਼ ਹੋ ਕੇ ਨਹੀਂ ਬੈਠੇ, ਬਲਕਿ ਮੈਂ ਕਹੂੰਗਾ 16ਵੀਂ ਸਦੀ ਤੋਂ ਲੈ ਕੇ 1947 ਤੱਕ ਜੋ ਕੁਝ ਵੀ ਚੰਗਾ ਸੀ ਸਾਡੇ ਦੇਸ਼ ਦਾ, ਸਾਡੇ ਪੁਰਾਣੇ ਦੇਸ਼ ਦਾ, ਹੁਣ ਤਾਂ ਚਲੋ ਆਪਾਂ ਕੈਨੇਡੀਅਨ ਆ, ਉਹਨੂੰ ਸਭ ਕਾਸੇ ਨੂੰ ਇਹਨਾਂ ਨੇ ਇੱਕ ਇੱਕ ਕਰਕੇ ਬਰਬਾਦ ਕੀਤਾ। ਕਈ ਥਾਈ ਤਾਂ ਸਿੱਧਮ ਸਿੱਧਾ ਮਾਰਿਆ। ਸਿੱਧਮ ਸਿੱਧਾ ਕਿਵੇਂ? ਵੀ ਜਦੋਂ ਕਿਤੇ ਕੁਦਰਤੀ ਆਫਤ ਕਾਲ ਦੀ ਸਥਿਤੀ ਆਉਂਦੀ ਹੁੰਦੀ ਸੀ, ਅਨਾਜ ਘੱਟ ਜਾਂਦਾ ਸੀ, ਤਾਂ ਪਹਿਲਾਂ ਹੀ ਸਮੁੰਦਰੀ ਜਹਾਜ਼ਾਂ ਰਾਹੀਂ ਅਨਾਜ ਆ ਜਿਹੜਾ ਉਹ ਪਹਿਲਾਂ ਇਹਨਾਂ ਕੋਲ ਪਹੁੰਚ ਜਾਂਦਾ ਸੀ ਵੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਈਏ। ਅਤੇ ਉੱਥੇ ਲੋਕ ਜਿਹੜੇ ਖੁਦ ਅਨਾਜ ਪੈਦਾ ਕਰਦੇ ਸੀ, ਭਾਵੇਂ ਬੰਗਾਲ ਦਾ ਸੋਕਾ ਪਿਆ ਹੋਵੇ, ਉਹ ਪਹਿਲਾਂ ਹੀ ਜਾਣੀ ਅਨਾਜ ਦੀ ਘਾਟ ਕਰਕੇ ਉਹ ਪਹਿਲਾਂ ਮਰ ਜਾਂਦੇ ਸੀ ਲੋਕ। ਜਦੋਂ ਅਸੀਂ ਇਤਿਹਾਸ ਨੂੰ ਜਿਸ ਤਰ੍ਹਾਂ ਸਾਨੂੰ ਪੜ੍ਹਾਇਆ ਜਾਂਦਾ ਉਸ ਤਰ੍ਹਾਂ ਹੀ ਪੜ੍ਹਦੇ ਹਾਂ ਤਾਂ ਸਾਨੂੰ ਸੱਚਾਈ ਦਾ ਪਤਾ ਨਹੀਂ ਲੱਗਦਾ, ਪਰ ਜਦੋਂ ਅਸੀਂ ਇਤਿਹਾਸ ਨੂੰ ਅਲੱਗ ਅਲੱਗ ਸੋਰਸਿਸ ਤੋਂ ਪੜ੍ਹ ਕੇ ਵੇਖਦੇ ਹਾਂ ਫਿਰ ਸਾਨੂੰ ਪਤਾ ਲੱਗਦਾ। ਸਾਡੇ ਵਿੱਚ ਬਹੁਤ ਸਾਰੇ ਲੋਕ ਅੰਗਰੇਜ਼ ਭਗਤ ਸੀਗੇ, ਵੱਡੀ ਗਿਣਤੀ ਦੇ ਵਿੱਚ ਆਪਣੇ ਭਗਤ ਪੈਦਾ ਕੀਤੇ। ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਜੇ ਚੰਗੀਆਂ ਗੱਲਾਂ ਪਈਆਂ ਸੀ, ਬਹੁਤ ਸਾਰੀਆਂ ਚੰਗੀਆਂ ਗੱਲਾਂ, ਉਹ ਇੱਕ ਇੱਕ ਕਰਕੇ ਬਾਹਰ ਕੱਢ ਕੇ ਇਹਨਾਂ ਨੇ ਇੱਕ ਪੜ੍ਹੇ ਲਿਖੇ ਕਲਰਕਾਂ ਵਾਲੀ ਫੌਜ ਤਿਆਰ ਕਰਨ ਦੇ ਲਈ ਆਪਣਾ ਐਜੂਕੇਸ਼ਨ ਸਿਸਟਮ ਉੱਥੇ ਇੰਪਲੀਮੈਂਟ ਕੀਤਾ। ਹੌਲੀ 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 ਉਸ ਐਜੂਕੇਸ਼ਨ ਸਿਸਟਮ 'ਚੋਂ ਜਿਹੜੇ ਲੋਕ ਨਿਕਲੇ ਬਸ ਉਹ ਕਲਰਕ ਹੀ ਸੀਗੇ, ਰਾਜਿਆਂ ਦਾ ਕੰਮਕਾਰ ਚਲਾਉਣ ਵਾਸਤੇ ਉਹਨਾਂ ਨੂੰ ਕਲਰਕਾਂ ਦੀ ਲੋੜ ਸੀ। ਸਾਡੇ ਲੋਕ ਆਜ਼ਾਦ ਸੋਚਣੀ ਦੇ ਮਾਲਕ ਸੀ ਜਿੰਨੇ ਕੁ ਵੀ ਸੀਗੇ ਪਹਿਲਾਂ, ਚਲੋ ਪਾੜੇ ਤਾਂ ਸੀਗੇ ਹੀ ਧਰਮਾਂ ਦੇ ਜਾਤਾਂ ਦੇ, ਪਰ ਫਿਰ ਵੀ ਇੱਕ ਇੰਡੀਪੈਂਡੈਂਟ ਥਿੰਕਿੰਗ ਉਹਨਾਂ ਦੇ ਵਿੱਚ ਸੀਗੀ। ਇਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਸਾਧ ਸੰਤ ਖੜ੍ਹੇ ਕਰ ਲਏ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ। ਕਈ ਵਾਰੀ ਸਾਡੇ ਜਿਹੜੇ ਲੇਖਕ ਨੇ ਸਿਆਣੇ ਆਪਣੀਆਂ ਲਿਖਤਾਂ ਦੇ ਵਿੱਚ ਜਾਂ ਬੋਲੀ ਦੇ ਵਿੱਚ ਸਾਨੂੰ ਦੱਸਦੇ ਹੁੰਦੇ ਆ ਇਤਿਹਾਸ ਬਾਰੇ। ਮੈਨੂੰ ਪਤਾ ਡਾਕਟਰ ਵਰਿਆਮ ਸਿੰਘ ਸੰਧੂ ਜਾਂ ਸਾਡੇ ਜਿਹੜੇ ਇੱਥੇ ਬ੍ਰੈਮਟਨ ਰਹਿੰਦੇ ਨੇ ਲੇਖਕ, ਉੱਗੇ ਲੇਖਕ, ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਵੀ ਹੁੰਦੀਆਂ ਨੇ, ਪੜ੍ਹਨ ਵਾਲੀਆਂ ਵੀ ਹੁੰਦੀਆਂ ਨੇ, ਉਹ ਵੀ ਦੱਸਦੇ ਹੁੰਦੇ ਆ ਬਈ ਪੰਜਾਬ ਦੇ ਵਿੱਚੋਂ ਵੀ ਲਿਟਰੇਚਰ ਆ ਜਿਹੜਾ ਚੰਗਾ ਲਿਟਰੇਚਰ ਖਤਮ ਕੀਤਾ। ਕਹਿੰਦੇ ਉਹ ਕਈ ਵਾਰੀ ਕੀਮਤ ਰੱਖ ਦਿੰਦੇ ਸੀ ਬਈ ਜੇ ਕਿਸੇ ਕੋਲ ਨਜਾਇਜ਼ ਹਥਿਆਰ ਹੈਗੇ ਆ ਜਾਂ ਪੁਰਾਣੀਆਂ ਕਿਤਾਬਾਂ ਪਈਆਂ ਲਿਟਰੇਚਰ ਪਿਆ ਤੇ ਫਿਰ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਓ, ਉਹਨਾਂ ਨੂੰ ਇਨਾਮ ਦਿੱਤਾ ਜਾਊਗਾ। ਤੇ ਉਹਦੇ 'ਚ ਕਹਿੰਦੇ ਵੀ ਜਿਹੜਾ ਲਿਟਰੇਚਰ ਸੀਗਾ ਉਹਨੂੰ ਪਹਿਲ ਦਿੱਤੀ ਜਾਂਦੀ ਸੀ, ਇਹਨਾਂ ਦਾ ਲਿਟਰੇਚਰ ਪਰਖ ਕੇ ਦੇਖੀਏ ਵੀ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਬਗਾਵਤ ਲਈ ਉਕਸਾਉਂਦੀਆਂ ਨੇ, ਅਤੇ ਉਹਨੂੰ ਉਹ ਜਿਹੜੇ ਟ੍ਰੈਂਡ ਆ ਉਹ ਜਿਹੜੇ ਰੁਝਾਨ ਆ ਉਹਨਾਂ ਨੂੰ ਖਤਮ ਕੀਤਾ ਜਾਵੇ। ਫਿਰ ਸਾਡੇ ਇਤਿਹਾਸ ਨੂੰ ਦੁਬਾਰਾ ਰੀਰਾਈਟ ਕਰਕੇ ਲਿਖਿਆ, ਉਹਦੇ ਵਿੱਚ ਜਿਹੜੇ ਅਸਲ 'ਚ ਸਾਡੇ ਹੀਰੋ ਸੀ ਉਹਨਾਂ ਨੂੰ ਘੱਟ ਥਾਂ ਦਿੱਤੀ, ਉਹਨਾਂ ਨੂੰ ਥਾਂ ਹੀ ਨਹੀਂ ਦਿੱਤੀ, ਜਿਹੜੇ ਲੋਕਾਂ ਦੇ ਰੀਅਲ ਮਾਨਿਆਂ ਦੇ ਵਿੱਚ ਹੀਰੋ ਨਹੀਂ ਸੀ, ਕਿਉਂਕਿ ਇਤਿਹਾਸ ਨੂੰ ਰੀਰਾਈਟ ਕੀਤਾ ਇਹਨਾਂ ਨੇ, ਉਹਦੇ 'ਚ ਜ਼ਿਆਦਾ ਥਾਂ ਦਿੱਤੀ। ਸਾਡੇ ਲੋਕ ਜਿਹੜੇ ਪਹਿਲਾਂ ਹੀ ਸਦੀਆਂ ਤੋਂ ਗੁਲਾਮ ਸੀ, ਉਹਨਾਂ ਦੀ ਗੁਲਾਮੀ ਦਾ, ਮਾਨਸਿਕ ਗੁਲਾਮੀ ਦਾ, ਉਹਨਾਂ ਦੀ ਇਗਨੋਰੈਂਸ ਦਾ ਫਾਇਦਾ ਉਠਾ ਕੇ 400 ਸਾਲ ਤੱਕ ਸਾਡੇ 'ਤੇ ਰਾਜ ਕੀਤਾ। ਨੋ ਡਾਊਟ ਅਸੀਂ ਸਾਡੇ ਵੱਡੇ ਵਡੇਰੇ ਜਾਂ ਅਸੀਂ ਕਹਿ ਲਈਏ ਸਾਨੂੰ ਸਮਝ ਨਹੀਂ ਸੀ, ਪਰ ਇਹ ਸਮਝ ਤਾਂ ਆਉਂਦੀ ਹੋਈ ਨਹੀਂ ਕਿਸੇ ਨੂੰ। ਤਰੱਕੀ ਦਾ ਇਹ ਕੀ ਪੈਮਾਨਾ ਹੋਇਆ ਵੀ ਕਿਸੇ ਨਾਲ ਬੇਈਮਾਨੀ ਕਰ ਲਓ, ਕਿਸੇ ਦੇ ਨੈਚੁਰਲ ਰਿਸੋਰਸ ਦੀ ਲੁੱਟ ਕਰ ਲਓ, ਆਪਣੇ ਆਪ ਨੂੰ ਸਿਆਣਾ ਕਹਾਓ। ਇਹ ਇਕੱਲਾ ਸਾਡੇ ਨਾਲ ਹੀ ਨਹੀਂ ਵਾਪਰਿਆ, ਭਾਰਤ ਦੇ ਵਿੱਚ, ਦੁਨੀਆ ਦੇ ਵੱਡੇ ਹਿੱਸੇ 'ਚ ਇਹ ਵਾਪਰਿਆ, ਅਫਰੀਕਾ ਦੇ ਵਿੱਚ ਇਹ ਵਾਪਰਿਆ, ਏਸ਼ੀਆ 'ਚ ਵਾਪਰਿਆ, ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਾਪਰਿਆ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਬ੍ਰਿਟਿਸ਼ ਸਾਮਰਾਜ ਸੀਗਾ, ਵੀ ਬ੍ਰਿਟੇਨ ਦੇ ਲੋਕ ਸੀ ਜਿਹੜੇ ਉਹ ਸਾਡੇ ਨਾਲੋਂ ਸਿਆਣੇ ਸੀ ਜਿਨ੍ਹਾਂ ਨੇ ਸਾਡੇ 'ਤੇ ਰਾਜ ਕੀਤਾ। ਅਸੀਂ ਇਹ ਕਹਿ ਸਕਦੇ ਹਾਂ ਵੀ ਇੱਥੋਂ ਦੇ ਲੋਕ ਚਲਾਕ ਸੀ ਜਿਨ੍ਹਾਂ ਨੇ ਸਾਡੇ 'ਤੇ ਰਾਜ ਕੀਤਾ, ਉਹ ਬੇਈਮਾਨ ਸੀ, ਉਹਨਾਂ ਨੇ ਸਾਡੇ ਨੈਚੁਰਲ ਰਿਸੋਰਸਿਸ ਦੀ ਲੁੱਟ ਕੀਤੀ, ਸਾਡੇ ਲੋਕ ਭੋਲੇ ਸੀ, ਸਾਡੇ ਲੋਕ ਉਹੋ ਜਿਹੇ ਹਾਲਾਤਾਂ 'ਚ ਵਿਚਰੇ ਨਹੀਂ ਸੀ, ਸਾਡੇ 'ਤੇ ਵਾਰ ਵਾਰ ਵਿਦੇਸ਼ੀ ਹਮਲੇ ਹੁੰਦੇ ਰਹੇ, ਭਾਰਤ ਸੋਨੇ ਦੀ ਚਿੜੀਆ ਸੀ, ਲੋਕ ਲੁੱਟਦੇ ਰਹੇ, ਅੱਜ ਵੀ ਸੋਨੇ ਦੀ ਚਿੜੀਆ, ਅੱਜ ਅਸਿੱਧੇ ਤਰੀਕੇ ਨਾਲ ਲੁੱਟਦੇ ਨੇ, ਪਹਿਲਾਂ ਅਸਿੱਧੇ ਤਰੀਕੇ ਨਾਲ ਲੁੱਟਦੇ ਸੀ, ਪਹਿਲਾਂ ਸਿੱਧੇ ਤਰੀਕੇ ਨਾਲ ਲੁੱਟਦੇ ਸੀ। ਤਾਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਦੋਸਤੋ ਇਸ ਤਰ੍ਹਾਂ ਹੀ ਹੋਇਆ। ਬਸ ਇਹ ਥੋੜ੍ਹੇ ਹੀ ਦੇਸ਼ ਨੇ ਮੁੱਠੀ ਭਰ। ਉਦੋਂ ਵੀ ਯੂਰਪ ਦੇ ਵਿੱਚ ਕੀ ਹੋਇਆ ਵੀ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਆਇਆ ਤਾਂ ਚੀਜ਼ਾਂ ਦੀ ਬਹੁਤਾਤ ਹੋ ਗਈ, ਚੀਜ਼ਾਂ ਦੀ ਬਹੁਤਾਤ ਹੋਣ ਨਾਲ ਉਹਨਾਂ ਨੂੰ ਵੇਚਣ ਦੀ ਜ਼ਰੂਰਤ ਸੀ, ਵੇਚਣ ਲਈ ਨਵੀਆਂ ਮੰਡੀਆਂ ਦੀ ਜ਼ਰੂਰਤ ਸੀ, ਨਵੀਆਂ ਮੰਡੀਆਂ। ਫਿਰ ਭਾਰਤ ਆ ਜਿਹੜੀ ਪਾਪੂਲੇਸ਼ਨ ਬਹੁਤ ਸੀ, ਭਾਰਤ ਇੱਕ ਮੰਡੀ ਸੀ, ਇਸ ਕਰਕੇ ਭਾਰਤ ਨੂੰ ਈਸਟ ਇੰਡੀਆ ਕੰਪਨੀ ਤਾਂ ਇਹ ਬ੍ਰਿਟੇਨ ਇੰਗਲੈਂਡ ਦੀ ਸੀ ਜਾਣੀ, ਪਰ ਬਾਕੀ ਦੇਸ਼ਾਂ ਦੇ ਵਿੱਚ ਵੀ ਕੁਝ ਦੇਸ਼ ਸੀ ਜਿਨ੍ਹਾਂ ਦੇ ਵਿੱਚੋਂ ਕਹਿ ਲਈਏ ਫਰਾਂਸ, ਸਪੇਨ, ਪੁਰਤਗਾਲ, ਇਹ ਜੇ ਦੇਸ਼ ਸੀ ਜਿਨ੍ਹਾਂ ਨੇ ਬਾਹਰ ਆਪਣੀਆਂ ਬਸਤੀਆਂ ਬਣਾਈਆਂ। ਸਾਡੇ ਦੇਸ਼ ਵੀ ਜਿੱਥੇ ਬ੍ਰਿਟੇਨ ਦੀ ਬਸਤੀ ਰਿਹਾ, ਫਰਾਂਸ ਦੀਆਂ ਕੁਝ ਬਸਤੀਆਂ ਰਹੀਆਂ ਨੇ, ਇੱਧਰ ਪੁਰਤਗਾਲ ਦੀ ਬਸਤੀ ਆ ਜਿਹੜੀ ਉਹ ਵੀ ਰਿਹਾ। ਇਹ ਪੰਜ ਛੇ ਦੇਸ਼ਾਂ ਨੇ ਮਤਲਬ ਜਦੋਂ ਇਹਨਾਂ ਦੇ ਇੰਡਸਟਰੀ ਰੈਵੋਲਿਊਸ਼ਨ ਦਾ ਫਾਇਦਾ ਉਠਾ ਕੇ ਜਦੋਂ ਵੱਧ ਪ੍ਰੋਡਕਸ਼ਨ ਹੋਈ, ਉਹਨਾਂ ਚੀਜ਼ਾਂ ਨੂੰ ਵੇਚਣ ਲਈ ਵਪਾਰ ਕਰਨ ਦੇ ਬਹਾਨੇ ਅੱਡ ਅੱਡ ਦੇਸ਼ਾਂ ਦੇ ਵਿੱਚ ਗਏ, ਇਹਨਾਂ ਨੇ ਦੇਖਿਆ ਵੀ ਇਹ ਦੇਸ਼ ਤਾਂ ਅਮੀਰ ਹੀ ਬਹੁਤ ਨੇ, ਇੱਥੇ ਤਾਂ ਕੁਦਰਤੀ ਸੋਮੇ ਬਹੁਤ ਨੇ, ਜਾਂ ਇਹ ਕਹਿ ਲਓ ਵੀ ਕੁਦਰਤ ਦੀ ਇਹਨਾਂ ਦੇਸ਼ਾਂ ਦੇ ਉੱਤੇ ਮਿਹਰ ਹੀ ਬਹੁਤ ਆ। ਹਰ ਇੱਕ ਚੀਜ਼ ਇੱਥੇ ਮਿਲਦੀ ਆ, ਮੌਸਮ ਵਧੀਆ, ਹਰ ਇੱਕ ਚੀਜ਼ ਮਿਲਦੀ ਆ ਇੱਥੇ। ਤਾਂ ਇਹਨਾਂ ਨੇ ਬਸ ਫਿਰ ਉਹ ਲੁੱਟ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਤਾ, ਅਤੇ ਇਹੀ ਕੁਝ ਕੀਤਾ ਬ੍ਰਿਟਿਸ਼ ਅੰਪਾਇਰ ਨੇ 400 ਸਾਲ ਤੱਕ। ਸਾਰਾ ਧਿਆਨ ਸਾਰੀ ਦੁਨੀਆ ਦੀ ਦੌਲਤ ਨੂੰ ਲੁੱਟਣ 'ਤੇ ਲਾਇਆ। ਮੇਰੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ, ਫਿਰ ਆਪਾਂ ਅੱਗੇ ਗੱਲਾਂ ਕਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।
ਨਹੀਂ, ਅੱਛਾ ਠੀਕ ਹੈ ਕਿ ਇੰਡੀਆ ਦੇ ਵਿੱਚ ਹੀ ਅਸੀਂ ਗੱਲ ਕਰ ਲੈਂਦੇ ਹਾਂ ਵੀ ਇੱਥੇ ਤੇ ਬੜੇ ਅਰਸੇ ਤੋਂ, ਹਜ਼ਾਰਾਂ ਸਾਲ ਤੋਂ ਡਿਫਰੈਂਟ ਟਾਈਪ ਮਤਲਬ ਇਨਵੇਡਰ ਆਉਂਦੇ ਰਹੇ।
ਹਾਂਜੀ,
ਇਹ ਜਦੋਂ ਮਤਲਬ ਯਾਨੀ ਈਸਟ ਇੰਡੀਆ ਕੰਪਨੀ ਗਈ ਹੈ, ਇਹਨਾਂ ਇੰਡੀਅਨ ਨੂੰ ਤੇ ਹਕੂਮਤ ਨਹੀਂ ਖੋਤੀ, ਇਹਨਾਂ ਨੇ ਜੰਗ ਹੋਈ ਉਹ ਜਿਹੜੇ ਪਹਿਲੇ ਇਨਵੇਡਰ ਸੀ ਉਹਨਾਂ ਨਾਲ ਬੇਸਿਕਲੀ ਇੱਥੇ। ਠੀਕ ਹੈ ਗੱਲ?
ਹਾਂਜੀ ਹਾਂਜੀ ਬੋਲੋ।
ਹਾਂਜੀ, ਤੇ ਉਹ ਉਦੋਂ ਵੀ ਮਤਲਬ ਇੱਕ ਕਿਸਮ ਦੀ ਬੇਸ਼ੱਕ ਉਹ ਮੁਗਲ ਅੰਪਾਇਰ ਸੀ, ਉਸ ਤੋਂ ਪਹਿਲੇ ਹੋਰ ਅੰਪਾਇਰ ਸਨ, ਉਸ ਤੋਂ ਮਤਲਬ ਡਿਫਰੈਂਟ ਤੇ ਉਹ ਇਨਵੇਡਰ ਹੀ ਸੀ। ਉਹਨਾਂ ਦਾ ਦੌਰ ਕਿਹੋ ਜਿਹਾ ਸੀ ਤੇ ਇਹਨਾਂ ਦਾ ਜਿਹੜਾ ਦੌਰ ਆ ਕੰਪੈਰੇਟਿਵਲੀ ਕਿੱਦਾਂ ਸੀ ਲੱਗੇ?
ਵਾਜੀ ਵਾਹ, ਤੁਹਾਡਾ ਸਵਾਲ ਬਹੁਤ ਵਧੀਆ, ਬਹੁਤ ਹੀ ਵਧੀਆ। ਮੈਂ ਜਿਵੇਂ ਪਹਿਲਾਂ ਹੀ ਕਿਹਾ ਬਈ ਨੈਚੁਰਲ ਰਿਸੋਰਸ ਬਹੁਤ ਸੀ, ਸੋਨੇ ਦੀ ਚਿੜੀਆ ਭਾਰਤ ਪਹਿਲਾਂ ਵੀ ਸੀ, ਅੱਜ ਵੀ ਹੈਗਾ, ਬੇਸ਼ੁਮਾਰ ਮਤਲਬ ਨੈਚੁਰਲ ਰਿਸੋਰਸ ਨੇ, ਕੁਦਰਤੀ ਸੋਮੇ ਨੇ। ਜਿਹੜੇ ਪਹਿਲੇ ਜਿਹੜੇ ਇਨਵੇਡਰ ਸੀ ਅਲੱਗ ਅਲੱਗ ਤਰ੍ਹਾਂ ਦੇ ਸੀ, ਕੁਝ ਇਨਵੇਡਰ ਆਉਂਦੇ ਸੀ ਹਮਲਾ ਕਰਕੇ ਮੁੜ ਜਾਂਦੇ ਸੀ, ਮੁਹੰਮਦ ਗੌਰੀ ਹੋਇਆ ਜਾਂ ਪਹਿਲਾਂ ਪੁਰਾਣੇ ਇਨਵੇਡਰ ਸੀ ਜਿਹੜੇ ਚੰਗੇਜ਼ ਖਾਨ ਹੋਏ, ਕੁਝ ਇਨਵੇਡਰ ਆਏ ਮੁਗਲ ਆਏ, ਵੈਸੇ ਤਾਂ ਖਾਨਦਾਨ ਬਹੁਤ ਆਏ ਆ ਮਤਲਬ ਭਾਰਤ ਦੇ ਵਿੱਚ, ਪੂਰੇ ਖਾਨਦਾਨਾਂ ਦੇ ਨਾਲ ਹੀ ਮਸ਼ਹੂਰ ਆ। ਕੁਝ ਮੁੜ ਗਏ, ਕੁਝ ਇੱਥੇ ਹੀ ਸੈਟਲ ਹੋ ਗਏ। ਜਿਹੜੇ ਇੱਥੇ ਹੀ ਸੈਟਲ ਹੋ ਗਏ ਨਾ, ਉਹਨਾਂ ਦਾ ਰੋਲ ਕੁਝ ਡਿਫਰੈਂਟ ਤਰ੍ਹਾਂ ਦਾ ਰਿਹਾ, ਪਰ ਜਿਹੜੇ ਲੁੱਟ ਮਾਰ ਕੇ ਲੈ ਜਾਂਦੇ ਸੀ ਉਹਨਾਂ ਦਾ ਰੋਲ ਹੋਰ ਤਰ੍ਹਾਂ ਦਾ ਸੀਗਾ। ਜਿਹੜੇ ਹੁਣ ਬਾਹਰਲੇ ਇਨਵੇ, ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਪ੍ਰਵਾਸ ਆ ਜਿਹੜਾ ਅੱਜ ਹੋਰ ਤਰ੍ਹਾਂ ਦਾ ਪ੍ਰਵਾਸ ਆ। ਅੱਜ ਸਾਡੀ ਆਪਣੀ ਚੋਇਸ ਆ ਵੀ ਅਸੀਂ ਭਾਰਤ ਤੋਂ ਉੱਠ ਕੇ ਜਾਂ ਇੱਥੋਂ ਉੱਠ ਕੇ ਜਾਂ ਕੋਈ ਵੀ ਇੱਥੋਂ ਉੱਠ ਕੇ ਦੇਸ਼ ਦੇ ਦੂਸਰੇ ਹਿੱਸੇ ਜਾਂ ਦੁਨੀਆਂ ਦੇ ਕਿਸੇ ਵੀ ਦੂਸਰੇ ਹਿੱਸੇ 'ਚ ਗਿਆ। ਪਹਿਲਾਂ ਜਿਹੜਾ ਪ੍ਰਵਾਸ ਹੁੰਦਾ ਸੀ ਉਹ ਮਜਬੂਰੀ ਵਸੋਂ ਹੁੰਦਾ ਸੀ। ਇਹ ਜਿਹੜੇ ਇਨਵੇਡਰਸ ਆਏ, ਪਹਿਲਾਂ ਇਨਵੇਡਰਸ ਨੇ ਇੱਕ ਤਾਂ ਹੈ ਵੀ ਆਪਣੇ ਦੇਸ਼ ਦੇ ਵਿੱਚ ਮੰਦਰਾਂ ਨੂੰ ਲੁੱਟ ਕੇ ਲੈ ਗਏ, ਜਿੱਥੇ ਬੇਪਨਾਹ ਦੌਲਤ ਪਈ ਹੁੰਦੀ ਸੀ ਲੋਕਾਂ ਨੂੰ ਲੁੱਟ ਕੇ ਲੈ ਗਏ। ਇੱਕ ਸੀਗੇ ਜਿਹੜੇ ਇਨਵੇਡਰਸ ਆ ਕੇ ਇੱਥੇ ਹੀ ਸੈਟਲ ਹੋ ਗਏ। ਜਿਹੜੇ ਇੱਥੇ ਹੀ ਸੈਟਲ ਹੋ ਗਏ ਉਹਨਾਂ ਦਾ ਰੋਲ ਡਿਫਰੈਂਟ ਆ, ਜਿਹੜੇ ਲੁਟੇਰੇ ਸੀਗੇ ਉਹਨਾਂ ਦਾ ਰੋਲ ਡਿਫਰੈਂਟ ਆ। ਬ੍ਰਿਟਿਸ਼ ਸਾਮਰਾਜ ਦਾ ਰੋਲ ਇਸ ਕਰਕੇ ਡਿਫਰੈਂਟ ਆ ਬਈ ਇਹਨਾਂ ਦਾ ਕੰਮ ਹੀ ਇਹ ਸੀ ਵੀ ਜਿਹੜੀ ਦੌਲਤ ਹੈਗੀ ਆ ਸਾਰੇ ਦੀ ਸਾਰੀ ਲੁੱਟ ਕੇ ਆ ਜਿਹੜੀ ਇੱਧਰ ਲਿਆਈ ਜਾਵੇ ਅਤੇ ਕਿਵੇਂ ਲੋਕਾਂ ਨੂੰ ਅੱਗੇ ਗੁਲਾਮ ਬਣਾ ਕੇ ਰੱਖਣਾ। ਖਾਸ ਕਰਕੇ ਉਦੋਂ ਜਦੋਂ ਇੱਕ ਦੌਰ ਸੀ ਜਿਹੜਾ ਰਾਜਿਆਂ ਵਾਲਿਆ ਦੁਨੀਆਂ ਦੇ ਵਿੱਚ ਲਗਾਤਾਰ ਖਤਮ ਹੋ ਰਿਹਾ ਸੀ, ਯੂਰਪ ਦੇ ਵਿੱਚ ਖਤਮ ਹੋ ਰਿਹਾ ਸੀ, ਇੰਡਸਟਰੀਅਲ ਰੈਵੋਲਿਊਸ਼ਨ ਆ ਰਿਹਾ ਸੀ, ਲੋਕਾਂ ਦੀ ਸੋਝੀ ਨਵੀਂ ਆ ਰਹੀ ਸੀਗੀ, ਉਦੋਂ ਇਹਨਾਂ ਨੇ ਦਬਾ ਕੇ ਰੱਖਿਆ। ਇਸ ਕਰਕੇ ਬ੍ਰਿਟਿਸ਼ ਸਾਮਰਾਜ ਦਾ ਜਿਹੜਾ ਰੋਲ ਆ ਇਹ ਸਭ ਤੋਂ ਵੱਧ ਨੈਗੇਟਿਵ ਆ ਮੈਂ ਕਹੂੰਗਾ। ਅਤੇ ਫਿਰ ਇਹਨਾਂ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਮਤਲਬ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਤੁਹਾਡਾ ਹੋਰ ਕੋਈ ਸਵਾਲ ਹੈਗਾ? ਤੁਸੀਂ ਏਅਰ ਤੇ ਹੀ ਹੋ ਅਜੇ ਮੇਰਾ ਖਾਲੀ ਹੋਰ ਕਾਲਰ ਨਾਲ ਸਾਡੇ।
ਇਹਦੇ ਵਿੱਚ ਇੱਕ ਸਵਾਲ ਨਿਕਲਦਾ,
ਹਾਂਜੀ,
ਜਦੋਂ 47 ਵਿੱਚ ਮੁਲਕ ਬਣ ਗਏ ਦੋ,
ਹਾਂਜੀ,
ਇਹ ਅੱਜ ਪਾਕਿਸਤਾਨ ਇੰਡੀਆ ਲੜੀ ਜਾਂਦਾ ਕਿੰਨੇ ਚਿਰ ਤੋਂ ਪਈ ਜੀ? ਇੰਡੀਆ ਕੋਲੋਂ ਦੋ ਮੁਲਕ, ਪਾਕਿਸਤਾਨ ਅਲੱਗ ਹੋ ਗਿਆ, ਦੋ ਮੁਲਕ ਬਣ ਗਏ। ਬਈ ਇੰਡੀਆ ਕੋਲੋਂ ਨਹੀਂ ਸੀ ਬਣੇ, ਇਹ ਉਸ ਵੇਲੇ ਤੇ ਬੇਸਿਕਲੀ ਆਜ਼ਾਦ ਹੋਇਆ, ਮਤਲਬ ਬ੍ਰਿਟਿਸ਼ ਅੰਪਾਇਰ ਕੋਲੋਂ, ਠੀਕ ਹੈ ਜੀ। ਉਸ ਵੇਲੇ ਤੇ ਨਾ ਕੋਈ ਕਾਨਸੈਪਟ ਹੀ ਨਹੀਂ ਸੀ ਕਿ ਇਹ ਮਤਲਬ ਮੁਲਕ ਜਿਹੜਾ ਉਹਦੇ ਤੇ ਰੂਲਿੰਗ ਹੀ ਜਿਹੜੀ ਮਿਲੀ ਸੀ, ਇਹ ਆਜ਼ਾਦ ਹੋਇਆ ਦੋ ਮੁਲਕ ਨਹੀਂ ਸੀ ਬਣੇ, ਮਤਲਬ ਕਹਿ ਲਓ ਕਿ ਆਜ਼ਾਦੀ ਮਿਲੀ ਤੇ ਉਸ ਵੇਲੇ ਗਾਂਧੀ ਸਾਹਿਬ ਔਰ ਜਿਨਾਹ ਸਾਹਿਬ ਤੇ ਨਹਿਰੂ ਸਾਹਿਬ ਸਨ, ਇਹ ਤਿੰਨੇ ਹੀ ਇਹਨਾਂ ਨੇ ਮੇਰਾ ਮਤਲਬ ਬਹਿ ਕੇ ਤੇ ਇਹਨਾਂ ਨੇ ਐਗਰੀ ਹੋਏ, ਇਹ ਅਲੱਗ ਮੁਲਕ ਬਣ ਗਿਆ। ਯਾਨੀ ਅੱਜ ਮਤਲਬ ਇਹ ਨੈਗੇਟਿਵ ਜਦੋਂ ਚੀਜ਼ ਦੋਨੇ ਮੁਲਕ ਆਪਸ ਚ ਖਤਮ ਕਰ ਲੈਣ, ਭਾਈ ਦੇਖੋ ਹਜ਼ਾਰਾਂ ਸਾਲ ਇਨਵੇਡਰ ਇੱਥੇ ਆਉਂਦੇ ਰਹੇ ਤੇ ਹੁਣ ਤੁਸੀਂ ਲੜਦੇ ਕਰ ਤੋ ਜੇ ਬਣ ਹੀ ਗਏ ਯਾਰ, ਪਹਿਲੇ ਵੀ ਤਾਂ ਇਨਵੇਡਰ ਹੀ ਰਹਿੰਦੇ ਸੀ ਇੱਥੇ, ਤੇ ਤੁਸੀਂ ਦੋਵੇਂ ਮੁਲਕ ਆਪਸ ਦੇ ਵਿੱਚ ਅਗਰ ਫ੍ਰੀ ਲਈ ਬਾਰਡਰ ਫ੍ਰੀ ਕਰ ਦਿਓ, ਰਾਈਟ, ਔਰ ਐਜੂਕੇਸ਼ਨ ਵੱਲ ਤਵੱਜੋ ਦਵੋ, ਔਰ ਜਿਹੜੇ ਉੱਥੋਂ ਦੇ ਆਵਾਮ ਰਹਿਣ ਵਾਲੇ ਲੋਕ ਨੇ ਦੋਵਾਂ ਮੁਲਕਾਂ ਦੇ ਵਿੱਚ, ਉਹ ਕਿਸੇ ਵੀ ਮਜ਼ਹਬ ਨਾਲ ਰੱਖਦੇ ਆ ਤਲਕ, ਹਰ ਇੱਕ ਨੂੰ ਬਰਾਬਰੀ ਦੇ ਹਕੂਕ ਦਵੋ, ਐਜੂਕੇਸ਼ਨ ਸਹੀ ਹੋਵੇ ਔਰ ਤਰੱਕੀ ਕਰੋ, ਫਿਰ ਆਉਣ ਵਾਲੇ ਵਕਤ ਦੇ ਵਿੱਚ ਕੰਮ ਕੰਮ ਤੁਹਾਡੇ ਦੇ ਤੇ ਕੋਈ ਹੋਰ ਰੂਲ ਨਾ ਕਰ ਸਕੇ। ਤੁਸੀਂ ਇੱਥੇ ਬਰਾਰ ਸਾਹਿਬ ਕੁਝ ਕਹੋਗੇ?
ਬਿਲਕੁਲ ਜੀ ਬਿਲਕੁਲ, ਧੰਨਵਾਦ ਤੁਹਾਡਾ। ਸਾਡੇ ਨਾਲ ਦੋ ਕਾਲਰ ਹੋਰ ਨੇ। ਗੱਲ ਇਸ ਤਰ੍ਹਾਂ ਵੀਰ ਜੀ, ਆਪਣੀ ਸੋਚ ਮੁਤਾਬਕ ਨਹੀਂ ਚੱਲਦਾ ਇਹ ਸਿਸਟਮ, ਆਪਣੀ ਸੋਚ ਕੁਝ ਹੋਰ ਹੁੰਦੀ ਆ, ਰਾਜਿਆਂ ਨੇ ਆਪਣੇ ਹਿਸਾਬ ਨਾਲ ਦੇਖਣਾ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਭਾਰਤ ਤੇ ਪਾਕਿਸਤਾਨ ਬਣ ਗਏ ਉਸ ਵੇਲੇ 47 ਦੇ ਵਿੱਚ, ਐਕਚੁਅਲੀ ਇਹ ਲੋਕਾਂ ਦੀ ਸਮਝ ਥੋੜਾ ਸੀ, ਲੋਕ ਨਹੀਂ ਸੀ ਚਾਹੁੰਦੇ ਭਾਰਤ ਪਾਕਿਸਤਾਨ ਬਣੇ। ਵੈਸੇ ਤਾਂ ਜੇ ਆਪਾਂ ਇਹ ਗੱਲਾਂ 'ਚ ਨਾ ਬੜੀ ਸੈਲਫ ਕੰਟਰਡਿਕਸ਼ਨ ਆ, ਵੈਸੇ ਤਾਂ ਭਾਰਤ ਇਸ ਤਰ੍ਹਾਂ ਦਾ ਦੇਸ਼ ਪਹਿਲਾਂ ਕਦੇ ਰਿਹਾ ਹੀ ਨਹੀਂ। ਛੋਟੇ ਛੋਟੇ ਇਲਾਕੇ ਦੇ ਵਿੱਚ ਰਾਜੇ ਜਿਹੜੇ ਰਾਜ ਕਰਦੇ ਹੁੰਦੇ ਸੀਗੇ, ਅੰਗਰੇਜ਼ਾਂ ਨੇ ਆਪਣੀ ਲੋੜ ਦੇ ਲਈ ਇਹਨਾਂ ਸਾਰਿਆਂ ਨੂੰ ਹੌਲੀ ਹੌਲੀ ਇਨਵੇਡ ਕਰਕੇ ਇਕੱਠਾ ਕੀਤਾ, ਇਕੱਠਾ ਕਰਕੇ ਅੰਗਰੇਜ਼ਾਂ ਨੇ ਫਿਰ ਇਹਨਾਂ ਦੀ ਲੁੱਟ ਕੀਤੀ, ਲੋਕਾਂ ਦੀ ਲੁੱਟ ਕੀਤੀ ਮੈਂ ਤਾਂ ਕਹੂੰਗਾ। ਅੱਛਾ, ਉਸ ਤੋਂ ਬਾਅਦ ਇਕੱਠਾ ਵੀ ਬ੍ਰਿਟਿਸ਼ ਐਮਪਾਇਰ ਨੇ ਆਪਣੀ ਲੋੜ ਲਈ ਕੀਤਾ, ਕਿਉਂਕਿ ਸਾਰੀ ਦੀ ਸਾਰੀ ਦੌਲਤ ਆ ਜਿਹੜੀ ਹੌਲੀ ਹੌਲੀ ਇਕੱਠੀ ਕਰਕੇ ਲਿਆਉਣੀ ਸੀ, ਅਤੇ ਜੇ ਉਹਨਾਂ ਨੇ ਟੋਟੇ ਟੋਟੇ ਕੀਤੇ ਫਿਰ ਵੀ ਆਪਣੀ ਲੋੜ ਲਈ ਕੀਤੇ, ਅਤੇ ਉਹਦੇ 'ਚ ਸਾਡੇ ਜਿਹੜੇ ਹੁਕਮਰਾਨ ਸੀ ਜਿਹੜੇ ਬਾਅਦ 'ਚ ਹੁਕਮਰਾਨ ਬਣੇ, ਉਹਨਾਂ ਦੀ ਆਪਣੀ ਇੱਕ ਨੀਅਤ ਸੀ ਬਈ ਇੱਧਰ ਪਾਕਿਸਤਾਨ ਦੇ ਵਿੱਚ ਤੁਸੀਂ ਧਰਮ ਦੇ ਨਾਂ 'ਤੇ ਦਵਾਈ ਰੱਖੋ, ਮੈਜੋਰਿਟੀ ਤੁਹਾਡੀ ਹੋ ਜੂ, ਇੱਧਰ ਭਾਰਤ ਦੇ ਵਿੱਚ ਅਸੀਂ ਧਰਮ ਦੇ ਨਾਂ 'ਤੇ ਲੋਕਾਂ ਨੂੰ ਦਵਾਈ ਰੱਖਦੇ ਹਾਂ, ਅਤੇ ਅਸਿੱਧੇ ਤਰੀਕੇ ਦੇ ਨਾਲ ਬ੍ਰਿਟਿਸ਼ ਐਮਪਾਇਰ ਫਿਰ ਵੀ ਸਾਨੂੰ ਕੰਟਰੋਲ ਕਰਦਾ ਰਿਹਾ। ਉਸ ਤੋਂ ਵੀ ਅੱਗੇ ਗੱਲ, ਤੁਸੀਂ ਕਹਿੰਦੇ ਹੋ ਵੀ ਲੋਕ ਪੜ੍ਹਾਈ ਲਿਖਾਈ ਕਰਨ, ਲੋਕ ਤਰੱਕੀ ਕਰਨ, ਮੈਂ ਤਾਂ ਕਹੂੰ ਜੀ ਉਹਨਾਂ ਹਕੂਮਤਾਂ ਦਾ ਮਨਸ਼ਾ ਹੀ ਨਹੀਂ, ਉਹ ਕਹਿੰਦੇ ਜੀ ਲੋਕ ਪੜ੍ਹ ਜਾਣਗੇ, ਲੋਕ ਤਰੱਕੀ ਕਰ ਜਾਣਗੇ ਤਾਂ ਫਿਰ ਸਾਨੂੰ ਕੀ ਮਿਲੂਗਾ, ਫਿਰ ਤਾਂ ਲੋਕਾਂ ਨੇ ਸਾਨੂੰ ਲਾਹ ਦੇਣਾ। ਇਸ ਕਰਕੇ ਉਹ ਕਦੇ ਵੀ ਨਹੀਂ ਚਾਹੁਣਗੇ ਵੀ ਲੋਕਾਂ ਨੂੰ ਸਮਝ ਆਵੇ, ਉਹਨਾਂ ਨੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਲੜਾਈ ਜਾਣਾ, ਪੜ੍ਹਾਈ ਲਿਖਾਈ ਤੋਂ ਦੂਰ ਰੱਖਣਾ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਸਾਨੂੰ ਦੋਸਤੋ ਹੋਲਡ ਕਰਕੇ ਰੱਖਿਓ, ਆਪਾਂ ਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਬਾਅਦ 'ਚ ਤੁਹਾਨੂੰ ਲੈਂਦੇ ਹਾਂ ਲਾਈਨ 'ਤੇ।
हाँ जी, जरा एक वेबसाइट नोट करो, afcgrocery.com। ए है जी एशियन फूड सेंटर दी ब्रांड न्यू वेबसाइट, जिथों तुसी इंडो कैनेडियन ग्रोसरी, मठियाइयां, ताजियां सब्जियां, फल फ्रूट, इंडिया वाले भांडे, सजावट का समान, सारा कुछ जो स्टोर ते जाके देखना। हुण एशियन फूड सेंटर दी इस वेबसाइट ते देखो, $100 या इस तो ज्यादा दे ऑर्डर ते पाओ फ्री डिलीवरी इन ऑल GTA एरियाज, फ्री कर्बसाइड पिकअप अवेलेबल इन ऑल लोकेशंस ऑन सेम डे, विजिट afcgrocery.com।
जस पुलर,
नहीं नहीं यस पुलर,
ओए जस पुलर,
नहीं नहीं यस पुलर, मॉर्गेज ले जे सब पासियों हो चुकी है ना, ता यस करवाओगे जस पुलर,
जिन्ना दा ट्रकिंग विच अपना तजुर्बा है,
हर तरह दी मॉर्गेज ले याद रखो जस पुलर दा नाम,
सेकंड मॉर्गेज, प्राइवेट फंड या कोई मशीनरी लोन ले,
ट्रक लोन्स मॉर्गेज ले याद रखो जस पुलर, इना दा फोन नंबर 416-732-2611 यानी 416-732-2611।
ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ? 1%, 2%, 5%? ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ। ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਾਰੰਟੀ। ਵਧੇਰੇ ਜਾਣਕਾਰੀ ਲਈ ਓਪਨ ਹਾਊਸ 'ਚ ਆ ਸਕਦੇ ਹੋ। ਐਸੇ ਸਨਿਚਰਵਾਰ 17 ਸਤੰਬਰ ਨੂੰ 7 ਸਨਪੈਕ ਬੁਲੇਵਰਡ ਬ੍ਰੈਮਟਨ 1 to 4 PM ਤੱਕ, ਦੁਪਹਿਰੇ ਵਿਲੀਅਮਸ ਪਾਰਕਵੇ ਤੇ ਸਨਪੈਕ ਦੇ ਇੰਟਰਸੈਕਸ਼ਨ ਤੇ। ਕੰਟੈਕਟ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ 647-300-8436।
गार्निशमेंट, पावर ऑफ सेल नोटिस, बैंक वालों पैसे दी मंग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
एक बार फिर निका स्वागत जी, तुहाडा वंडरवर्ल्ड इमीग्रेशन वाले मनविंदर खोसा साडे अज दे प्रोग्राम नूं स्पोंसर करदे ने। नंबर 647-646-3000 हैगा। कोई भी इमीग्रेशन की जरूरत हैगी, इत्थे तुसी हैगे हो, वर्क परमिट ते वर्क परमिट एक्सटेंशन चाहीदी है, वर्क परमिट लैणा है, LMIA दे तहत इत्थे तुसी काम करना चाहुंदे हो, तुहाडा दोस्त मित्र रिश्तेदार कोई इंडिया दे विच आ चाहुंदा इत्थे आउणा कानूनी तरीके नाल, तुसी इहनां नाल संपर्क कर लिओ। 647-646-3000 वंडरवर्ल्ड इमीग्रेशन वाले दा नंबर आ। बवासीर की भैड़ी बीमारी तो पीड़ित तो मौकों वाली बवासीर आ तो गरंटी शुदा इलाज करते हैं जी। नंबर नोट कर लो 416-845-7534। इलाज भी बहुत सस्ता, 416-845-7534। मैं क्या जी, इलाज भी बहुत सस्ता तो नाल साइड इफेक्ट भी कोई नहीं, क्योंकि जड़िया बूटिया तो तैयार की हुई दवाई है। 416-845-7534 इन्हों का नंबर आ। रियल स्टेट क्लोजिंग आता माहर लॉयर की जरूरत पैनी आ, रियल स्टेट करन वाला वकील चाहिदा जी। 905-456-2020 आसरा लॉयर्स दा नंबर आ, एक बारी कॉल कर लियो। ये कोई उपरों देखण नूं सौखा जिहा काम लगदा हुंदा रियल स्टेट क्लोजिंग, पर जे काम फस जे तो है बड़ा औखा है। इस करके वो लॉयर चाहिदा जिहड़ा धड़ल्ले नाल तुहाडे इंटरस्ट प्रोटैक्ट कर सके। 905-456-2020 आसरा लॉयर्स का नंबर आ। जदों भी रियल स्टेट क्लोजिंग करनी है, कोई प्रॉपर्टी खरीदी है, वेची है, एग्रीमेंट जिहड़ा परचेज एंड सेल का रिव्यू करवाना, इन्हों कॉल कर लियो। 905-456-2020 इन्हों का नंबर आ। कॉलर साढ़े नाल ने पहली कॉल पर चलते हैं। निघा स्वागत जी, तुहाडा
सत
श्रीकाल जी। हाँ जी हाँ जी, ठीक ठाक हो?
हाँ
जी
हाँ जी
छोटिया
जातां दे लोग पढ़न की इजाजत सी
नहीं?
फिर देखो यही गल है ना, कुछ क गल माड़िया भी होंगे, कुछ क चंगिया भी होंगे। जे गोरे उ अंग्रेज आ जाते, जो लोग अभी मतलब जिन्होंने इन्होंने दबल दब पुछ के रखा कुछ रखा ना, तो उन्होंने पढ़ने का मौका मिलना सी ना, वो कितने बहर आ सकते थे। हम आप आगे देखो जे आप क्यों इतने आए हैं, अपन गोरिया का देश वधिया लग्या करके भी, इतने बहुत वधिया इन्हों का सिस्टम है। ਹੁਣ ਜੇ ਉੱਥੇ ਕੁਛ ਲੋਕਾਂ ਨੇ ਰਲ ਕੇ ਇਹਨਾਂ ਦੇ ਨਾਲ ਤਜਾਰਤੀਆਂ ਕੀਤੀਆਂ ਵੀ ਆ, ਤੇ ਫਿਰ ਆਪਾਂ ਹਮੇਸ਼ਾ ਇਹੀ ਕਹਿੰਦੇ ਗੋਰਿਆਂ ਨੇ ਸਾਡੇ ਨਾਲ ਆਹ ਕੀਤਾ, ਗੋਰਿਆਂ ਨੇ ਆਹ ਕੀਤਾ, ਫਲਾਨਾ ਕੀਤਾ, ਇਹ ਕਿੱਥੋਂ ਕੁ ਤੱਕ ਜਾਇਜ਼ ਹੈਗਾ? ਜੋ ਮੈਂ ਸੋਚਦਾ ਕਿ ਜੇ ਲੋਕ ਨਾ ਜਾਂਦੇ ਤਾਂ ਹੇਠਲੇ ਲੋਕਾਂ ਦੀ ਹਾਲਤ ਨਹੀਂ ਸੁਧਰਨੀ ਸੀ, ਦੇਖੋ ਉੱਥੇ ਮੁਗਲਾਂ ਨੇ 200-300 ਸਾਲ ਰਾਜ ਕੀਤਾ, ਉਹਨਾਂ ਨੇ ਇਹਨਾਂ ਦੇ ਜਾਤੀਵਾਦ ਸਿਸਟਮ ਜਿਹੜਾ ਸੀਗਾ ਉਹਨੂੰ ਨੀ ਛੇੜਿਆ, ਉਹਨੂੰ ਉਹਨਾਂ ਨੇ ਛੇੜਿਆ ਨੀ ਹੈਗਾ। ਇਸ ਕਰਕੇ ਇਹਨਾਂ ਨੂੰ ਉਹਨਾਂ ਤੋਂ ਤਕਲੀਫ ਨੀ ਹੋਈ ਆਜ਼ਾਦੀ ਲੈਣ ਦੀ। ਗੋਰਿਆਂ ਨੇ ਜਦੋਂ ਹੁਣ ਇੱਥੇ ਵੀ ਹੈਗਾ ਜਾਤਵਾਦ ਸਿਸਟਮ ਹੈ ਨੀਗਾ, ਇਹਨਾਂ ਨੇ ਜਦੋਂ ਉਹ ਛੇੜਨਾ ਸ਼ੁਰੂ ਕੀਤਾ ਫਿਰ ਜਿਹੜੇ ਆਪਣੇ ਆਪ ਨੂੰ ਸੋਲਡ ਕਾਲ ਉੱਚੀਆਂ ਜਾਤਾਂ ਦੇ ਲੋਕ ਸੀਗੇ ਉਹਨਾਂ ਨੂੰ ਫਿਰ ਆਇਆ ਵੀ ਨਹੀਂ ਸਾਨੂੰ ਹੁਣ ਆਜ਼ਾਦੀ ਲੈਣੀ ਚਾਹੀਦੀ ਹੈਗੀ। ਇਹ ਗੱਲ ਹੋਇਆ ਤੇ ਹੁਣ ਆਪਾਂ ਬਿਲਕੁਲ ਨਾ ਚਾਹੀਦਾ ਜੀ ਵੀ ਗੋਰਿਆਂ ਨੇ ਸਾਡਾ ਬਿਲਕੁਲ ਧੱਕੇਸ਼ਾਹੀ ਕੀਤੀ ਆ। ਧੱਕੇਸ਼ਾਹੀ ਤਾਂ ਹੀ ਹੋਈ ਆ ਜੇ ਸਾਡੇ ਲੋਕ ਕੁਛ ਗਲਤ ਕੰਮ ਕਰਦੇ ਸੀਗੇ, ਸਾਡੇ ਬਜ਼ੁਰਗ ਕਹਿ ਜਾਂਦੇ ਸੀਗੇ ਉਹਨਾਂ ਨੂੰ ਉਸ ਟਾਈਮ ਤਾਂ ਇਹ ਆ ਵੀ ਕੋਈ ਕਦੇ ਕਤਲ ਵੀ ਨੀ ਹੁੰਦਾ ਸੁਣਿਆ ਸੀਗਾ, ਤੇ ਹੁਣ ਤਾਂ ਘਰਾਂ ਵੀ ਕੋਈ ਮਰ ਜਾਂਦੇ ਆ, ਦੇਖੋ ਕੀ ਹਾਲ ਹੋਇਆ ਪਿਆ। ਆਪਾਂ ਹਮੇਸ਼ਾ ਇੱਦਾਂ ਹੀ ਨਾ ਕਹੀਏ ਵੀ ਗੋਰਿਆਂ ਨੇ ਸਾਡਾ ਬਹੁਤ ਮਾੜਾ ਕੀਤਾ, ਬਹੁਤ ਮਾੜਾ ਕੀਤਾ, ਤੇ ਆਏ ਫਿਰ ਅਸੀਂ ਉਹਨਾਂ ਦੇ ਮਗਰ ਇੱਥੇ, ਇਹ ਨੀ ਮੈਨੂੰ ਸਮਝ ਲੱਗੀ ਜੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ, ਤੁਹਾਡਾ ਸਵਾਲ ਬੜਾ ਵਧੀਆ ਤੇ ਮੈਂ ਐਕਸਪੈਕਟ ਕਰਦਾ ਸੀ ਵੀ ਇਹ ਸਵਾਲ ਆ ਜਿਹੜਾ ਆਉਣਾ ਚਾਹੀਦਾ ਤੇ ਇਹੋ ਜਿਹਾ ਸਵਾਲ ਆਈ ਗਿਆ। ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ। ਦੋਸਤੋ ਗੱਲ ਇਹ ਹੈ, ਇਹ ਸਵਾਲ ਵਾਜਬ ਵੀ ਬਣਦਾ, ਗੱਲ ਇਹ ਹੈ ਵੀ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਪਹਿਲੀ ਗੱਲ ਤਾਂ ਮੈਂ ਗੋਰਾ ਸ਼ਬਦ ਨਹੀਂ ਵਰਤਦਾ ਜੀ, ਮੈਂ ਬ੍ਰਿਟਿਸ਼ ਅੰਪਾਇਰ ਬਾਰ ਬਾਰ ਕਿਹਾ, ਐਮਪਾਇਰ ਸਾਮਰਾਜ, ਸਾਮਰਾਜ, ਦੁਨੀਆਂ ਦੇ ਲੋਕ ਸਾਰੀ ਜਗ੍ਹਾ ਇੱਕੋ ਜਿਹੇ ਹੁੰਦੇ ਨੇ, ਬੜੇ ਪਿਆਰੇ ਲੋਕ ਨੇ, ਭਾਵੇਂ ਗੋਰੇ ਰੰਗ ਦੇ ਹੋਣ, ਭਾਵੇਂ ਕਾਲੇ ਰੰਗ ਦੇ ਹੋਣ, ਭਾਵੇਂ ਬਰਾਊਨ ਰੰਗ ਦੇ ਹੋਣ, ਬ੍ਰਿਟਿਸ਼ ਐਮਪਾਇਰ ਸਾਮਰਾਜ ਕਿਸੇ ਵੀ, ਹੁਣ ਅਮੈਰੀਕਾ ਜਦੋਂ ਆਪਾਂ ਅਮੈਰੀਕਨ ਇੰਪੀਰੀਅਲਿਜ਼ਮ ਕਹਿੰਦੇ ਹਾਂ ਉਹਦਾ ਮਤਲਬ ਅਮੈਰੀਕਨ ਲੋਕ ਨਹੀਂ, ਅਮਰੀਕਾ ਦੇ ਵਿੱਚ ਆਮ ਲੋਕ, ਭਾਰਤ ਦੇ ਵਿੱਚ ਆਮ ਲੋਕ, ਪਾਕਿਸਤਾਨ ਦੇ ਵਿੱਚ ਆਮ ਲੋਕ, ਇੰਗਲੈਂਡ ਦੇ ਵਿੱਚ ਆਮ ਲੋਕ, ਇਹ ਸਾਰੇ ਆਮ ਲੋਕ ਇੱਕੋ ਜਿਹੇ ਹੀ ਹੁੰਦੇ ਨੇ ਅਤੇ ਇੱਕੋ ਜਿਹੀਆਂ ਪ੍ਰੋਬਲਮ 'ਚੋਂ ਨਿਕਲਦੇ ਨੇ, ਇੱਕੋ ਜਿਹੀ ਇਹਨਾਂ ਦੀ ਸੋਚਣੀ ਹੁੰਦੀ ਹੈ। ਹੁਣ ਆ ਗਈ ਗੱਲ, ਤੁਸੀਂ ਕਿਹਾ ਜੀ, ਮੈਂ ਅਜ਼ਿਊਮ ਕਰਦਾ ਵੀ ਤੁਸੀਂ ਬ੍ਰਿਟਿਸ਼ ਹੀ ਕਹਿਣਾ ਚਾਹੁੰਦੇ ਹੋਵੋਗੇ, ਵੀ ਇਹਨਾਂ ਨੇ ਆ ਕੇ ਸਾਡੀ ਤਰੱਕੀ ਕਰਾਈ, ਇਹਨਾਂ ਨੇ ਰੇਲਵੇ ਲਾਈਨ, ਤੁਸੀਂ ਮੈਨੂੰ ਪੁੱਛਿਆ, ਮੈਂ ਤੁਹਾਨੂੰ ਕਿਹਾ ਵੀ ਨਹੀਂ ਰੇਲਵੇ ਲਾਈਨ ਹੈ ਨਹੀਂ ਸੀ ਇੰਡੀਆ ਦੇ ਵਿੱਚ, ਜਿਹੜੀ ਪਹਿਲੀ ਰੇਲਵੇ ਲਾਈਨ ਆ ਜਦੋਂ ਆਈ ਨਾ ਇਹਦੇ 'ਤੇ, ਇਹ 'ਤੇ ਬੜੇ ਸਵਾਲ ਜਵਾਬ ਕਾਲਜਸ ਦੇ ਵਿੱਚ ਹੁੰਦੇ ਸੀ, ਆਹੀ ਤੁਹਾਡੇ ਸਵਾਲ 'ਤੇ ਵੀ ਅੰਗਰੇਜ਼ਾਂ ਨੇ ਸਾਡੀ ਤਰੱਕੀ ਕਰਾਤੀ, ਆ ਕੇ ਬ੍ਰਿਟਿਸ਼ ਸਾਮਰਾਜ ਇੱਥੇ ਆਇਆ ਅਤੇ ਉਹਦੇ ਕਰਕੇ ਰਾਜੇ ਇੱਥੇ ਆਏ, ਉਹਨਾਂ ਕਰਕੇ ਤਰੱਕੀ ਹੋ ਗਈ। ਪਹਿਲੀ ਗੱਲ ਤਾਂ ਉਹਨਾਂ ਨੇ ਰੇਲਵੇ ਲਾਈਨ ਕੋਈ ਇੱਕ ਦੇਸ਼ ਦਾ, ਜਿਹੜਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਈਸਟ ਇੰਡੀਆ ਕੰਪਨੀ ਗਈ ਸੀ ਵਪਾਰ ਕਰਨ ਲਈ ਗਏ ਸੀਗੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਖਣਿਜ ਪਦਾਰਥਾਂ ਨਾਲ ਭਰਪੂਰ, ਨੈਚੁਰਲ ਰਿਸੋਰਸਿਸ ਨਾਲ ਭਰਪੂਰ ਧਰਤੀ ਹੈਗੀ ਹੈ, ਅਸੀਂ ਹੌਲੀ ਹੌਲੀ ਲੁੱਟ ਕੇ ਲੈ ਕੇ ਜਾਈਏ, ਅਤੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹਦੇ 'ਚ ਉਹਨਾਂ ਨੇ ਡਿਟੇਲ ਦਿੱਤੀ ਹੈ ਕਿੰਨੇ ਟ੍ਰਿਲੀਅਨਸ ਆਫ ਡਾਲਰ ਵੀ ਇੰਨੇ ਕੁ ਲੁੱਟ ਕੇ ਲੈ ਕੇ ਆਏ ਆ ਇੰਨੇ ਸਾਲਾਂ ਦੇ ਵਿੱਚ। ਹੁਣ ਬਾਹਰਲੇ ਦੇਸ਼ 'ਚੋਂ ਕੋਈ ਬੰਦਾ ਜਾਂਦਾ ਕਿਸੇ ਦੀ ਤਰੱਕੀ ਕਰਾਉਣ ਦਾ ਜਾਂਦਾ ਨਹੀਂ, ਉਹ ਰੇਲਵੇ ਲਾਈਨ ਜੇ ਕੱਢੀ ਆ ਤਾਂ ਉਹਨਾਂ ਨੇ ਆਪਣੇ ਲੋੜ ਦੇ ਲਈ ਕੱਢੀ ਆ ਵੀ ਤਿਆਰ ਹੋਇਆ ਸਮਾਨ ਆ ਜਿਹੜਾ ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਕਿਵੇਂ ਪਹੁੰਚਾਉਣਾ, ਇਸ ਕਰਕੇ ਕੱਢੀ ਆ। ਉਹਨਾਂ ਨੇ ਇਸ ਕਰਕੇ ਨਹੀਂ ਕੱਢੀ ਵੀ ਉੱਥੇ ਚਰਨਜੀਤ ਸਿੰਘ ਜਾਂ ਮਤਲਬ ਨਿਹਾਲਾ ਸਿੰਘ ਜਾਂ ਮਤਲਬ ਉੱਥੇ ਨਿਹਾਲੂ ਰਾਮ ਆ ਜਿਹੜਾ ਉਹ ਆਰਾਮ ਨਾਲ ਰੇਲ ਗੱਡੀ 'ਤੇ ਬੈਠ ਕੇ ਅਤੇ ਆਰਾਮ ਨਾਲ ਸੈਰ ਕਰਨ ਲਈ ਜਾਇਆ ਕਰੂ ਅਤੇ ਮੌਜ ਦੇ ਨਾਲ ਹੀ ਆ ਜਾਇਆ ਕਰੂਗਾ, ਇਸ ਲਈ ਰੇਲਵੇ ਲਾਈਨ ਦੀ ਕਾਢ ਨਹੀਂ ਸੀ ਕੱਢੀ, ਨਾ ਹੀ ਰੇਲਵੇ ਲਾਈਨਾਂ ਉੱਥੇ, ਫੌਜੀ ਸਾਜੋ ਸਮਾਨ ਕਿਵੇਂ ਇੱਥੋਂ ਉੱਥੋਂ ਤੱਕ ਪਹੁੰਚਾਉਣਾ ਅਤੇ ਤਿਆਰ ਹੋਇਆ ਮਾਲ ਆ ਜਿਹੜਾ ਉਹ ਕਿਵੇਂ ਇੱਧਰੋਂ ਉੱਧਰ ਪਹੁੰਚਾਉਣਾ, ਇਸ ਲਈ ਰੇਲਵੇ ਲਾਈਨ ਵਿਛਾਈ ਸੀਗੀ। ਹਾਂ, ਜਦੋਂ ਰੇਲਵੇ ਲਾਈਨ ਦੀ ਕਾਢ ਸ਼ੁਰੂ ਹੋਈ ਸੀ ਉਹ ਇੱਕ ਡਿਫਰੈਂਟ ਗੱਲ ਆ। ਦੂਜੀ ਗੱਲ, ਇਹ ਆਪਾਂ ਕਿਵੇਂ ਅੰਦਾਜ਼ਾ ਲਾ ਸਕਦੇ ਹਾਂ ਵੀ ਧਰਤੀ ਦੇ ਇੱਕ ਕੋਨੇ 'ਤੇ ਬੈਠੇ ਹੋਏ ਲੋਕਾਂ ਦੀ ਪੜ੍ਹਾਈ ਲਿਖਾਈ ਚੰਗੀ ਹੈ, ਉਹਨਾਂ ਦਾ ਕਲਚਰ ਚੰਗਾ ਅਤੇ ਦੂਜਾ ਮਾੜਾ, ਇਹਦਾ ਮਤਲਬ ਸਾਡੇ ਵਿੱਚ ਆਲਰੇਡੀ ਇਨਫੀਰੀਅਰਟੀ ਕੰਪਲੈਕਸ ਆ, ਇਹਦਾ ਮਤਲਬ ਅਸੀਂ ਮੰਨੀ ਬੈਠੇ ਹਾਂ ਵੀ ਸਾਡਾ ਰਹਿਣ ਸਹਿਣ, ਸਾਡੀ ਪੜ੍ਹਾਈ ਲਿਖਾਈ ਮਾੜੀ ਸੀ। ਮੇਰੇ ਕੋਲ ਜੇ ਟਾਈਮ ਹੋਵੇ ਮੈਂ ਸਵੇਰ ਤੋਂ ਸ਼ਾਮ ਤੱਕ ਬੈਠ ਕੇ ਮੈਂ ਪੂਰੀ ਇਸ 'ਤੇ ਗੱਲਬਾਤ ਕਰ ਸਕਦਾ ਵੀ ਤੁਸੀਂ ਸੰਸਕ੍ਰਿਤ, ਹਿੰਦੀ, ਪੰਜਾਬੀ ਲੈਂਗੁਏਜ, ਭਾਸ਼ਾ ਬੋਲਣੀ ਚੱਲਣੀ ਇਹ ਕਿਵੇਂ ਭਾਰਤ ਦੇ ਵਿੱਚ ਹੁਣ ਤੱਕ ਆਈਆਂ। ਭਾਰਤ ਦੇ ਵੀ ਤੁਸੀਂ ਨਲੰਦਾ ਅਤੇ ਟਕਸਲਾ ਯੂਨੀਵਰਸਿਟੀ ਦਾ ਇਤਿਹਾਸ ਪੜ੍ਹ ਕੇ ਵੇਖੋ, ਸਾਰੀ ਦੁਨੀਆ ਤੋਂ ਲੋਕ ਸੀ ਜਿਹੜੇ, ਹੁਣ ਨਹੀਂ 2000 ਸਾਲ ਪਹਿਲਾਂ, ਜੀਸਸ ਕ੍ਰਾਈਸਟ ਤੋਂ ਪਹਿਲਾਂ, BC ਬਿਫੋਰ BC ਜਿਹਨੂੰ ਕਹਿੰਦੇ ਹਾਂ, 0 BC ਜਾਂ ਕਹਿ ਲਈਏ ਜਾਂ 300 BC 500 BC ਪਹਿਲਾਂ ਕਿਵੇਂ ਲੋਕ ਇੱਥੇ ਪੜ੍ਹਨ ਆਉਂਦੇ ਹੁੰਦੇ ਸੀ ਯੂਨੀਵਰਸਿਟੀਜ਼ ਦੇ ਵਿੱਚ, ਅਤੇ ਕਿਵੇਂ ਪ੍ਰੋਫੈਸਰ ਮਤਲਬ ਉਹਨਾਂ ਨੂੰ ਪੜ੍ਹਾਉਂਦੇ ਹੁੰਦੇ ਸੀ, ਕਿਵੇਂ ਲੋਕ ਲਿਟਰੇਚਰ ਦੀ ਖੋਜ ਕਰਨ ਅਤੇ ਜੀਵਨ ਢੰਗ ਕਿਵੇਂ ਲੋਕ ਜਿਉਂਦੇ ਨੇ ਉਹਦੀ ਖੋਜ ਕਰਨ ਆਉਂਦੇ ਸੀ, ਮੈਡੀਕਲ ਸਾਇੰਸਿਸ ਕਿਵੇਂ ਸੀ, ਆਯੁਰਵੇਦ ਦੀ ਸਾਰੀ ਮਤਲਬ ਸਾਇੰਸ ਆ ਜਿਹੜੀ ਕਿਵੇਂ ਸੀ। ਜੇ ਤੁਸੀਂ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਜਾਣਾ, ਤੁਸੀਂ ਮੈਥਮੈਟਿਕਸ ਜਾਣਾ, ਸਾਇੰਸ ਜਾਣਾ, ਆਪਾਂ ਬੜੀ ਡਿਟੇਲ 'ਚ ਗੱਲ ਕਰ ਸਕਦੇ ਹਾਂ, ਆਰੀਆ ਭੱਟ ਕੌਣ ਸੀ, ਪੁਰਾਣੇ ਸਾਇੰਟਿਸਟ ਜਿਹੜੇ ਕਿਹੜੇ ਸੀ, ਪ੍ਰੋਬਲਮ ਤਾਂ ਇਹ ਵੀ ਸਾਨੂੰ ਸਾਡੀ ਹਿਸਟਰੀ ਦਾ ਨਹੀਂ ਪਤਾ, ਤੁਸੀਂ ਹੋਰ ਡਿਟੇਲ 'ਚ ਚਲੇ ਜਾਓ ਬਈ जे तुसी पिछले 700-800 सालां दी हिस्ट्री पढ़ के देखो तां असी उन्हां लोकां नूं सियाणे कह रहे हां जिन्हां नूं 500-700 साल पहलां निकरां नहीं सी पाउणियां आउंदियां, नंगे फिरदे हुंदे सी साढ़े। अच्छा मैं वड्या नहीं रहा भी साडे लोग बहुत हुशियार सी, मैं तां रियलिटी दी गल कर रहा, मैं जिथे हुशियार कह रहा नाल मैं इग्नोरेंट भी कह रहा। महिंजोदड़ा ते हड़प्पा दीआं जिहड़ियां सिविलाइजेशनस आ उन्हां दे खंडरातां तों पता लगदा है भी साढ़े भी अज तों 2500 साल पहलां ईस्ट वैसट नूं सड़कां जांदियां हुंदियां सी, पिंडां दे विच सरोवर हुंदे सी, गुसलखाने हुंदे सी जिथे लोग नहाउंदे सी, गैस्ट रूम्स बने हुंदे सीगे, सारा कुछ हुंदा सी। ओह सभ्यतावां क्यों तबाह होईआं? दुनिया दीआं मेन ना जिहड़ियां सभ्यतावां ने कदे उन्हां दी हिस्ट्री पढ़ के देखिओ, उन्हां दे विच सिंध घाटी दी सभ्यता, महिंजोदड़ो हड़प्पा जिन्हां दी मैं गल कीती आ, या मैसोपोटामियन सिविलाइजेशन इराक ते ईरान दे नेड़े दो जिहड़े दरिया पैंदे ने इन्हां दी सिविलाइजेशन, चाइनीज़ सिविलाइजेशन, इजिप्टियन सिविलाइजेशन जिहदे विच आपां किते किते देखदे आं वी आ वड्डियां वड्डियां बिल्डिंग्स पिरामिड्स बणियां होईआं। थोनू ये पढ़ के पता लगूगा भी दुनिया दे विच ना हरेक कोने दे विच हरेक सभ्यता दे विच बहुत बहुत इंटैलीजेंट लोग होए ने। जे तुसी आ ग्रीक सिविलाइजेशन की गल कर लो, यूनानी सभ्यता की, इन्हां दे मैथमैटिक्स की गल कर लो, इन्हां दे विज्ञान की गल कर लो, साइंस की गल कर लो, तो मेरा ख्याल क्या बातें ही ने जी। आपां ये किवें अज्यूम कर लैने भी ये लोग अपने तो सियाणे सी, ये तो आप कह ही नहीं सकते ना। ईवन यूरोप दे विच भी जे तुसी कह लो भी ब्रिटेन दे लोग सियाणे सी ते बाकी लोग मूर्ख सी, मेरा ख्याल अतकथनी होगी। साइंस, मैडिकल साइंस स्पैशली, लिटरेचर दे विच होर बहुत देश अगे सी। आपां ये ना कहीए भी साडे लोग अनपढ़ सी जां सानू पता नहीं सी। अच्छा तुसी दूजी गल कीती आ भी जिहड़ियां लोअर कास्ट सी उन्हां नूं पढ़न दा मौका नहीं सी, मैं कहिंदा पढ़न दे मौके देण दे बावजूद हुण किन्ने क पढ़ गए। मैं ना जदों गल करदा वीर जी मैं ठोस तत्थां दे आधार ते करदा, साडी बहुत वारी पिंड च जां कॉलेज वेले बहस हुंदी हुंदी सी, कहिंदे जी लोअर कास्ट नूं पढ़न लिखण दे मौके मिल गए, जिहड़े जट सी ओह कहिंदे जी साथों खोह लिया। मैं उन्हां नूं क्वेश्चन करदा हुंदा सी वी साडे पिंड दे विचों तुसी वेड़े दे विचों किन्ने बच्चे पढ़े लिखे ने ते किन्नियां जॉब्स करदे ने ते किन्ने वड्डे ऑफिसर ने, ते जे वध तों वध लगे होए ने तां क्लास फोर जॉब जिहनूं कहिंदे सी चपड़ासी दी जॉब उहदे ते ही लगे होए ने, ते जे उहनां दीआं जे उहनां लई सीटां राखवीआं भी कीतीआं तां उह भी खाली पईआं ने। इह तां मैं अलग अलग मतलब बहुत मसलिआं च ना इस वेले उलझणा नहीं चाहुंदा क्योंकि मेरा विशा ब्रिटिश सामराज बारे सीगा, पर सवेर तों शाम तुसी गल कर सकदे हो, कह सकदे हो, रिजल्ट कढ सकदे हो ਬਈ ਬ੍ਰਿਟਿਸ਼ ਸਾਮਰਾਜ ਨੇ ਸਾਡਾ ਭਲਾ ਨਹੀਂ ਕੀਤਾ ਬਲਕਿ ਲੁੱਟ ਲੁੱਟ ਕੇ ਸਾਨੂੰ ਕੰਗਾਲ ਕਰਤਾ। ਉਹ ਵੱਖਰੀ ਗੱਲ ਆ ਵੀ ਅਸੀਂ ਆਪ ਮੂਰਖ ਸੀਗੇ, ਸਾਨੂੰ ਪਤਾ ਨਹੀਂ ਲੱਗਿਆ। ਕੁਝ ਚੰਦ ਲੋਕ ਕਰੋੜਾਂ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਦੀ ਲੁੱਟ ਕਰਕੇ ਅਤੇ ਲੈ ਗਏ ਸਾਡੀ ਤਰੱਕੀ। ਉਹਨਾਂ ਦਾ ਮਨਸ਼ਾ ਨਹੀਂ ਸੀ ਸਾਡੀ ਤਰੱਕੀ ਕਰਾਉਣ ਦਾ, ਉਹਨਾਂ ਦਾ ਮਨਸ਼ਾ ਸਾਨੂੰ ਲੁੱਟਣ ਦਾ ਸੀ। ਲੁੱਟਦੇ ਜੇ ਕਿੱਥੇ ਉਹਨਾਂ ਨੂੰ ਕੁਛ ਕਰਨਾ ਪੈ ਗਿਆ, ਰੇਲਵੇ ਲਾਈਨ ਬਣਾਉਣੀ ਪੈ ਗਈ ਤਾਂ ਬਹੁਤ ਵਧੀਆ ਗੱਲ ਆ। ਕਦੇ ਦਾਦੇ ਪੜਦਾਦੇ ਤੋਂ ਗੱਲਾਂ ਸੁਣੋ, ਜਦੋਂ ਜਿਹੜੀ ਤੁਸੀਂ ਗੱਲ ਕਹਿੰਦੇ ਨਾ ਵੀ ਅਮਨ ਕਾਨੂੰਨ ਬਹੁਤ ਸੀ, ਉਹ ਠੱਗ ਚੋਰ ਲੁਟੇਰੇ ਆਈ ਸੀਗੇ, ਦੇਸ਼ ਭਗਤ ਸੀ ਜਿਹੜੇ, ਉਹਨਾਂ ਨੂੰ ਸਗੋਂ ਚੋਰ ਲੁਟੇਰੇ ਕਹਿ ਦਿੰਦੇ ਸੀ। ਗਦਰੀ ਬਾਬਿਆਂ ਨੂੰ ਧਰਮ ਦੇ ਵਿੱਚੋਂ ਛੇਕ ਦਿੱਤਾ ਗਿਆ, ਜਿਹੜੇ ਦੇਸ਼ ਭਗਤ ਸੀ ਜਿਹੜੇ ਲੋਕਾਂ ਨੇ, ਭਗਤ ਸਿੰਘ ਕਹਿੰਦਾ ਇੱਕ ਥਾਂ 'ਤੇ ਜਾ ਕੇ, ਇੱਕ ਥਾਂ 'ਤੇ ਨਾ ਯਾਨੀ ਜਦੋਂ ਹੋਲੀ ਦੇ ਤਿਉਹਾਰ 'ਤੇ ਭਗਤ ਸਿੰਘ ਉਹਦੇ ਬਾਰੇ ਲਿਖਦਾ, ਕਹਿੰਦਾ ਸਾਡੇ ਲੋਕ ਇੰਨੇ ਮੂਰਖ ਨੇ, ਕਹਿੰਦਾ ਇੱਕ ਦੂਜੇ 'ਤੇ ਰੰਗ ਪਾ ਕੇ ਭੰਗ ਪੀ ਕੇ ਸੁੱਖਾ ਮਤਲਬ ਛੱਕ ਕੇ ਕਹਿੰਦਾ ਇਹ ਇੱਕ ਦੂਜੇ 'ਤੇ ਰੰਗ ਪਾਈ ਜਾਂਦੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਥੋਥੋਂ 5-7 ਕਿਲੋਮੀਟਰ ਦੂਰ ਉਹ ਲੋਕ ਗਦਰੀ ਬਾਬੇ ਜਿਹੜੇ ਤੁਹਾਡੇ ਲਈ ਲੜ ਰਹੇ ਨੇ ਸਾਰੀ ਉਮਰ, ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਹੈ। ਮਤਲਬ ਮੈਂ ਸਾਡੇ ਲੋਕਾਂ ਦੀ ਇਗਨੋਰੈਂਸ 'ਤੇ ਹੱਸ ਰਿਹਾ, ਪਰ ਮੈਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਬ੍ਰਿਟਿਸ਼ ਸਾਮਰਾਜ ਨੇ ਕਿਸੇ ਵੀ ਦੇਸ਼ ਦਾ ਭਲਾ ਕੋਈ ਨਹੀਂ ਕੀਤਾ, ਆਪਣਾ ਭਲਾ ਕੀਤਾ, ਆਪਦਾ ਭਲਾ ਕੀਤਾ ਉਹਨਾਂ ਨੇ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਤੁਸੀਂ ਵਧੀਆ ਜੀ, ਆ ਰੇਲ ਗੱਡੀ ਦਾ ਇਹ ਲੈਣ ਜੀ ਨੇ ਰੇਲ ਗੱਡੀ ਨੇ ਬੜੇ ਤੰਗ ਕੀਤੇ, ਜਿਹੜਾ ਆਉਂਦਾ ਰੇਲ ਗੱਡੀਆਂ ਬਣਾਈਆਂ, ਜਿਹੜਾ ਆਉਂਦਾ ਤੁਸੀਂ ਵਧੀਆ ਫੜ ਟੈਂਚੀਆਂ ਮਾਰੀਆਂ, ਅੱਜ ਤੁਸੀਂ ਜੱਫੇ ਲਾਏ ਆ ਤੇ ਲੋਕਾਂ ਨੂੰ ਦੱਸਿਆ ਤੁਸੀਂ ਇੱਕ ਕਬੱਡੀ ਦੇ ਪਲੇਅਰ ਨੀ, ਪਰ ਤੁਸੀਂ ਏਦਾਂ ਮੈਂ ਕਹਿੰਦਾ ਰੇਲ ਗੱਡੀ ਰੋਕ ਦੱਸ ਸਕਦੇ ਹੋ, ਤੇ ਇਹ ਬਹੁਤ ਦੁਖੀ ਕੀਤਾ ਜੀ ਰੇਲਵੇ ਲਾਈਨਾਂ ਨੇ, ਰੇਲਵੇ ਲਾਈਨਾਂ ਵਿਛਾਈਆਂ, ਤੁਸੀਂ ਦੱਸਦਾ ਵੀ ਉਹ ਆਪ ਹੀ ਚੜ ਕੇ ਜਾਂਦੇ ਵੀ ਨਾ ਜੀ ਉਹਦੇ ਵਿੱਚ ਕੋਈ ਬੱਕਰੀ ਚੜਾ ਕੇ ਉੱਧਰ ਨੀ ਜਾਣਾ ਲੁਧਿਆਣੇ ਨੂੰ।
ਧੰਨਵਾਦ ਜੀ, ਧੰਨਵਾਦ। ਅੱਛਾ ਇੱਕ ਗੱਲ ਵੀਰ ਜੀ ਸਾਡੇ ਨਹੀਂ, ਦੇਖੋ ਸਵਾਲ ਕਰਨਾ ਜਾਇਜ਼ ਆ, ਮੈਂ ਇਹ ਗੱਲ ਮੰਨਦਾ ਅੱਡ ਅੱਡ ਪੁਆਇੰਟਸ ਤੋਂ ਨਾ ਗੱਲ ਆਉਣੀ ਚਾਹੀਦੀ ਆ, ਅਸੀਂ ਬੜਾ ਸਤਿਕਾਰ ਕਰਦੇ ਹਾਂ ਜਿਹੜੇ ਕਾਲਰ ਸਵਾਲ ਕਰਦੇ ਨੇ। ਬਹੁਤੀ ਵਾਰ ਮੈਨੂੰ ਪਤਾ ਸਾਡੇ ਕਾਲਰ ਜਾਣ ਕੇ ਸਵਾਲ ਕਰਦੇ ਨੇ, ਉਹਦਾ ਮਨਸ਼ਾ ਚੰਗਾ ਹੁੰਦਾ ਵੀ ਆਹ ਗੱਲ ਲੋਕਾਂ ਨੂੰ ਪਤਾ ਲੱਗੇ। ਇੱਕ ਗੱਲ ਤੁਸੀਂ ਕੀਤੀ ਆ ਵੀ ਅਸੀਂ ਇਹਨਾਂ ਦੇਸ਼ਾਂ 'ਚ ਕਿਉਂ ਆਉਂਦੇ ਹਾਂ, ਦੋਸਤੋ ਅਸੀਂ ਬ੍ਰਿਟਿਸ਼ ਸਾਮਰਾਜ ਕਰਕੇ ਨਹੀਂ ਇਹਨਾਂ ਦੇਸ਼ਾਂ 'ਚ ਆਉਂਦੇ, ਦੁਨੀਆ ਗਲੋਬਲ ਵਿਲੇਜ ਬਣ ਚੁੱਕੀ ਆ। ਜੇ ਸਾਡੇ ਨੈਚੁਰਲ ਰਿਸੋਰਸਿਸ ਦੀ ਲੁੱਟ ਕੀਤੀ ਆ, ਸਾਡਾ ਇੰਟੈਲੀਜੈਂਸ, ਸਾਡਾ ਇੰਟਲੈਕਟ ਟੇਲੈਂਟ ਇੱਥੇ ਆਉਂਦਾ, ਤੇ ਅਸੀਂ ਚੱਲ ਕੇ ਆ ਗਏ ਵੀ ਕਿਸੇ ਦਾ ਕੀ ਟੁੱਟ ਦੁੱਖਦਾ ਉਹਦੇ ਵਿੱਚ, ਅਸੀਂ ਕਿਹੜਾ ਗੈਰ ਕਾਨੂੰਨੀ ਆਏ ਆ। ਅੱਛਾ, ਬਾਕੀ ਪ੍ਰਵਾਸ ਦੇਖੋ, ਸਾਡੇ ਵੱਡੇ ਵਡੇਰੇ ਯੂਰਪ ਦੀ ਬਾਉਂਡਰੀ ਤੋਂ ਗਏ, ਯੂਰਪ ਤੇ ਏਸ਼ੀਆ ਦੀ ਬਾਉਂਡਰੀ ਤੋਂ ਗਏ, ਸਾਡੇ ਵੱਡੇ ਵਡੇਰੇ ਅਫਰੀਕਾ ਚੋਂ ਹੁੰਦੇ ਹੋਏ, ਯੂਰਪ ਏਸ਼ੀਆ ਦੀ ਬਾਉਂਡਰੀ ਤੋਂ ਹੁੰਦੇ ਹੋਏ, ਕਿਤੇ ਦੀ ਕਿਤੇ ਜਾ ਕੇ ਉੱਥੇ ਪਹੁੰਚੇ। ਧਰਤੀ ਹੈ ਜਿਹੜੀ, ਇਹ ਆਮ ਲੋਕਾਂ ਦੀ ਆ ਦੋਸਤੋ, ਧਰਤੀ ਇੱਕ ਰਾਜੇ ਦੀ ਥੋੜਾ ਹੈਗੀ ਆ। ਇਸ ਕਰਕੇ ਜੇ ਅਸੀਂ ਆਉਂਦੇ ਹਾਂ, ਅਸੀਂ ਮਿਹਨਤ ਕਰਨ ਵਾਲੇ ਲੋਕ ਹਾਂ, ਅਸੀਂ ਇੱਥੇ ਕੰਮ ਕਰ ਲਿਆ, ਅਸੀਂ ਉੱਥੇ ਕੰਮ ਕਰ ਲਿਆ, ਅਸੀਂ ਤਾਂ ਸਾਰੀ ਦੁਨੀਆ, ਸਾਰੀ ਧਰਤੀ ਸਾਡੀ ਆ, ਕਿਸੇ ਇੱਕ ਬੰਦੇ ਦੀ ਥੋੜਾ ਹੈਗੀ ਆ। ਉਹ ਕਿਸੇ ਨੇ ਲਿਖਿਆ, ਅਸੀਂ ਕਿਰਤੀ ਕਾਮੇ ਜੱਗ ਕੋਲੋਂ ਜਦ ਆਪਣਾ ਹਿੱਸਾ ਮੰਗਾਂਗੇ, ਇੱਕ ਖੇਤ ਨਹੀਂ, ਇੱਕ ਦੇਸ਼ ਨਹੀਂ, ਅਸੀਂ ਸਾਰੀ ਦੁਨੀਆ ਮੰਗਾਂਗੇ। ਇੱਕ ਜਿਹੜਾ ਮਿਹਨਤ ਕਰਨ ਵਾਲਾ ਬੰਦਾ, ਭਾਵੇਂ ਉਹ ਕੈਨੇਡਾ ਦਾ ਹੋਵੇ, ਭਾਵੇਂ ਉਹ ਭਾਰਤ ਦਾ ਹੋਵੇ, ਭਾਵੇਂ ਉਹ ਯੂਰਪ ਦਾ ਹੋਵੇ, ਉਹ ਉਹਦੇ ਲਈ ਦੇਸ਼ਾਂ ਦੀਆਂ ਬਾਉਂਡਰੀਜ਼ ਨਹੀਂ। ਇਹ ਦੇਸ਼ਾਂ ਦੀਆਂ ਬਾਉਂਡਰੀਜ਼ ਤਾਂ ਇਹ ਸਾਮਰਾਜੀਆਂ ਨੇ, ਇੰਪੀਰੀਅਲਿਸਟ ਪਾਵਰਸ ਨੇ ਪਾਈਆਂ ਨੇ, ਲੋਕ ਤਾਂ ਇੱਕੋ ਜਿਹੇ ਹੀ ਨੇ ਸਾਰੇ। ਇਸ ਕਰਕੇ ਤੁਸੀਂ ਇਹ ਨਾ ਕਿਹਾ ਕਰੋ ਅਸੀਂ ਇੱਥੇ ਦੇਸ਼ਾਂ 'ਚ ਆ ਗਏ, ਅਸੀਂ ਨਹੀਂ ਆਏ ਜੀ, ਇਹ ਪਹਿਲਾਂ ਉੱਥੇ ਗਏ ਨੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹਨਾਂ ਦੇਸ਼ਾਂ ਦਾ, ਹੁਣ ਇਹ ਤਾਂ ਆ ਗਏ। ਉਹ ਕੋਲੰਬਸ ਸੀ ਜਿਹੜਾ, ਉਹਦਾ ਕਿਹੜਾ ਮਾਮਾ ਰਹਿੰਦਾ ਸੀ ਇੱਥੇ ਜਾਂ ਚਾਚਾ ਰਹਿੰਦਾ ਸੀ, ਉਹ ਵੀ ਲੱਭਦਾ ਲੱਭਦਾ ਆ ਹੀ ਗਿਆ, ਅਤੇ ਭਾਈ ਜੇ ਮੈਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਇੱਥੇ ਆ ਗਿਆ, ਫਿਰ ਕੀ ਹੋ ਗਿਆ। ਅੱਛਾ, ਬਾਕੀ ਮੈਂ ਤਾਂ, ਮੇਰੇ ਬਾਰੇ ਤਾਂ ਤੁਸੀਂ ਕਹਿ ਨਹੀਂ ਸਕਦੇ, ਮੈਂ ਕੋਈ ਫੂਕ ਨਹੀਂ ਆਪਣੇ ਆਪ ਨੂੰ ਦੇ ਰਿਹਾ, ਪਰ ਮੈਂ ਤਾਂ ਜਿੰਨੀ ਦੇਰ ਉੱਥੇ ਰਿਹਾ, ਮੈਂ ਤਾਂ ਉੱਥੇ ਵੀ ਗਲਤ ਗੱਲ ਦੇ ਖਿਲਾਫ਼ ਬੋਲਦਾ ਰਿਹਾ ਜੀ। ਮੇਰੇ ਪੁਰਾਣੇ ਪੇਪਰਾਂ ਦੇ ਵਿੱਚ ਤੁਸੀਂ ਆਰਟੀਕਲ ਚੱਕ ਕੇ ਦੇਖ ਸਕਦੇ ਹੋ। ਇਸ ਕਰਕੇ ਇਹ ਪ੍ਰਵਾਸ ਆ ਜਿਹੜਾ, ਇਹ ਚੁਣਿਆ ਹੋਇਆ ਇਹ ਹੈਗਾ। ਹਾਂ, ਜੇ ਮੈਂ ਇੱਥੇ ਆ ਕੇ ਕਿਸੇ ਨਾਲ ਧੱਕਾ ਕਰਾਂ, ਧੌਂਸ ਜਮਾਵਾਂ, ਫਿਰ ਤਾਂ ਗੱਲ ਅੱਡ ਆ ਜੀ। ਮੈਂ ਤਾਂ ਆਰਾਮ ਨਾਲ ਆਪਣਾ ਰੇਡੀਓ ਚਲਾ ਰਿਹਾ, ਆਪਣਾ ਕੰਮ ਕਰਦਾ। ਇਸ ਕਰਕੇ ਕੋਈ ਬੰਦਿਸ਼ ਨਹੀਂ ਹੈਗੇ ਵਰਕਰ ਦੇ ਉੱਤੇ, ਵਰਕਰ ਦਾ ਕੰਮ ਕਰਨਾ ਆਪਣੀ ਕਿਰਤ ਵੇਚਣੀ ਆ। ਮੇਰੀ ਗੱਲ ਸੁਣੋ, ਇਹ ਸਮਾਨ ਵੇਚਦੇ ਨੇ ਉੱਥੇ ਜਾ ਕੇ ਆਪਦਾ, ਤੇ ਮੈਂ ਆਪਣੀ ਕਿਰਤ ਵੇਚਦਾ, ਟਰੱਕ ਚਲਾਉਣ ਵਾਲਾ ਕਿਰਤ ਵੇਚਦਾ, ਉਹਨੂੰ ਤਾਂ ਕਿਰਤ ਵਾਲੇ ਨੂੰ ਜਿੱਥੇ ਕਿਰਤ ਦਾ ਮੁੱਲ ਮਿਲੂਗਾ ਉੱਥੇ ਹੀ ਜਾਊਗਾ। ਇਸ ਕਰਕੇ ਇਹ ਇਤਰਾਜ਼ ਤੁਹਾਡਾ ਜਾਇਜ਼ ਨਹੀਂ ਹੈ ਵੀ ਅਸੀਂ ਇਹਨਾਂ ਦੇਸ਼ਾਂ 'ਚ ਆ ਕੇ ਵੀ, ਜੇ ਸਾਨੂੰ, ਅਸੀਂ ਸਿਟੀਜ਼ਨ ਹਾਂ ਜੀ, ਜੇ ਸਾਨੂੰ ਕੋਈ ਗਲਤ ਗੱਲ ਲੱਗਦੀ ਆ ਤੇ ਅਸੀਂ ਉਹਨੂੰ ਪੁਆਇੰਟ ਆਊਟ ਕਰਦੇ, ਜੇ ਠੀਕ ਗੱਲ ਲੱਗਦੀ ਤਾਂ ਐਪਰੀਸ਼ੀਏਟ ਕਰਦੇ ਹਾਂ। ਇਸ ਕਰਕੇ ਇਨਫੀਰੀਅਰਟੀ ਕੰਪਲੈਕਸ ਨਹੀਂ ਹੋਣਾ ਚਾਹੀਦਾ, ਸਾਰੀਆਂ ਕੌਮਾਂ, ਸਾਰੇ ਲੋਕ ਇੱਕੋ ਜਿਹੇ ਨੇ, ਅਸੀਂ ਕੋਈ ਪਛੜੇ ਹੋਏ ਨਹੀਂ ਜਿਹੜੇ ਇੱਥੇ ਆ ਗਏ। ਹਾਂ, ਸਾਡਾ ਸਿਸਟਮ ਮਾੜਾ, ਜੇ ਸਾਡੇ ਹਾਕਮ ਚੰਗੇ ਹੁੰਦੇ, ਸਾਡਾ ਸਿਸਟਮ ਚੰਗਾ ਹੁੰਦਾ, ਅਸੀਂ ਉਹ ਮਿੱਟੀ ਨਾਲ ਸਾਡਾ ਪਿਆਰ ਆ, ਉਹ ਮਿੱਟੀ ਦਾ ਖਾ ਕੇ ਅਸੀਂ ਵੱਡੇ ਹੋਏ ਹਾਂ, ਇਸੇ ਕਰਕੇ ਤਾਂ ਮਾਨਸਿਕ ਤੌਰ 'ਤੇ ਉੱਥੇ ਰਹਿੰਦੇ ਹਾਂ। ਜਦੋਂ ਉੱਥੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ, ਸਾਡੀਆਂ ਅੱਖਾਂ 'ਚੋਂ ਵੀ ਹੰਝੂ ਡਿੱਗਦੇ ਨੇ, ਅਸੀਂ ਫਿਕਰ ਕਰਦੇ ਹਾਂ। ਜੇ ਸਾਡੇ ਉੱਥੇ ਸਾਰਾ ਕੁਝ ਚੰਗਾ ਹੁੰਦਾ, ਅਸੀਂ ਕਿਉਂ ਆਉਂਦੇ ਇੱਥੇ? ਅੱਛਾ, ਆ ਵੀ ਜਾਂਦੇ ਤਾਂ ਫਿਰ ਵੀ ਕੀ ਹੋ ਜਾਂਦਾ ਜੀ, ਐਡੀ ਕੀ ਗੱਲ ਆ? ਇਹ ਚੋਇਸ ਦਾ ਮਸਲਾ ਦੋਸਤੋ, ਇਹ ਜੀ ਗੱਲ ਨਹੀਂ। ਹੁਣ ਜੇ ਤੁਹਾਨੂੰ ਇੱਕ ਘਰ 'ਚ ਰਹਿੰਦੇ ਹੋ, ਤੁਹਾਡਾ ਜੀ ਖੜਦਾ, ਘਰ ਬਦਲਣਾ, ਫੱਟ ਬਦਲ ਲੈਂਦੇ ਹੋ ਨਾ, ਇਸ ਕਰਕੇ ਜੀ ਕਰਿਆ, ਦੇਸ਼ ਬਦਲ ਲਓ, ਦੇਸ਼ ਬਦਲ ਲਿਆ, ਉੱਥੇ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ, ਇੱਥੇ ਆ ਦੇਖ ਲਓ 2-3 ਵਜੇ ਤਾਂ ਨਗਾਰਾ ਵਜਾਈ ਜਾਂਦੇ ਹਾਂ, ਉੱਥੇ ਨਹੀਂ ਸੀ ਵਜਾਉਣ ਦਿੰਦਾ ਕੋਈ। ਉੱਥੇ ਮੋਦੀ ਨੂੰ ਤੁਸੀਂ ਉੱਥੇ ਜਾਂ ਕਿਸੇ ਹੋਰ, ਇਕੱਲੇ ਮੋਦੀ ਨੂੰ ਨਹੀਂ, ਮੈਂ ਫਿਰ ਐਂ ਨਾ ਕਿ ਉਹ ਬਾਇਸਟ ਹੋ ਜੂੰ, ਕਿਸੇ ਰਾਜੇ ਨੂੰ ਤੁਸੀਂ ਕੁਛ ਕਹਿ ਸਕਦੇ ਹੋ ਉੱਥੇ, ਇੱਥੇ ਤੁਸੀਂ ਕਹਿ ਸਕਦੇ ਹੋ। ਇਸ ਕਰਕੇ ਨਾ, ਮਤਲਬ ਅਲੱਗ ਅਲੱਗ ਲੋੜਾਂ ਹੁੰਦੀਆਂ। ਪ੍ਰਵਾਸ ਆ ਜਿਹੜਾ, ਬੰਦਾ ਸ਼ੁਰੂ ਤੋਂ ਪ੍ਰਵਾਸ ਕਰਦਾ ਆ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਸਾਰੀਆਂ ਲਾਈਨਸ ਬਿਜ਼ੀ ਨੇ, ਪਰ ਹੁਣ ਕੀ ਕਰੀਏ ਜੀ, ਸਮੇਂ ਦੀ ਘਾਟ ਆ, ਫਿਰ ਮੈਂ 1x1 ਲਈ ਜਾਂਦੇ ਕਾਲ। ਹਾਂਜੀ ਨਿੱਘਾ, ਸਵਾਗਤ ਤੁਹਾਡਾ।
ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਵੀਰ ਜੀ। ਕਿਸੇ ਨਾ ਬ੍ਰਿਟਿਸ਼ ਨੇ ਪੁੱਛਿਆ, ਕਿਸੇ ਇੰਡੀਅਨ ਬੰਦੇ ਨੇ, ਸਾਡੇ ਮਗਰ ਕੀ ਕਰਨ ਆ ਗਿਆ, ਮੈਂ ਇੱਥੇ ਤੁਹਾਨੂੰ ਆਜ਼ਾਦੀ ਦੇ ਆਏ। ਹਾਂਜੀ
ਹਾਂਜੀ।
ਕਹਿੰਦਾ ਜੋ ਤੁਸੀਂ ਇੰਨਾ ਚਿਰ ਲੁੱਟਦੇ ਰਹੇ ਹਾਂ, ਕਹਿੰਦਾ ਅਸੀਂ ਮਿਹਨਤ ਨਾਲ ਕਮਾ ਕੇ ਉਹ ਵਾਪਸ ਲੈ ਕੇ ਜਾਣਾ ਤਾਂ ਆਏ ਹਾਂ।
ਕੀ ਬਾਤ ਹੈ।
ਤੇ ਦੂਜੀ ਗੱਲ ਇਹ ਹੈ ਭਈ, ਜੇ ਬ੍ਰਿਟਿਸ਼ ਨਾ ਆਉਂਦੇ, ਮੈਨੂੰ ਇੰਨਾ ਦਾ ਜ਼ਰੂਰ ਪਤਾ, ਅੱਜ ਸਾਡਾ ਪੰਜਾਬ ਇੱਕ ਹੁੰਦਾ, ਇਹ ਨਹੀਂ ਪਤਾ ਕਿਹੜਾ ਰਾਜ ਹੋਣਾ ਸੀ ਉੱਤੇ, ਪਰ ਇੱਕ ਹੁੰਦਾ ਆ। ਅਸੀਂ ਹਜ਼ਾਰਾਂ ਹੀ ਏਕੜ ਜ਼ਮੀਨ, ਜਿਹੜੇ ਘਰਾਂ ਦੇ ਵਿੱਚ ਸਾਡੇ ਵੱਡੇ ਵੱਡੇ ਜਨਰੇਸ਼ਨਾਂ ਤੋਂ ਰਹਿੰਦੇ ਸੀ, ਇੱਦਾਂ ਹੀ ਛੱਡ ਕੇ, ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਨਾ, ਆਪਾਂ ਕਾਲ ਬੰਦ ਕਰਕੇ ਭੱਜ ਜਾਈਏ, ਇੱਦਾਂ ਹੀ ਨਾਲ ਨਿਕਲਾ ਉੱਥੋਂ। ਹਾਂਜੀ। ਤੇ ਦੂਜਾ, ਉਹਨਾਂ ਨੇ ਇਕੱਲੀਆਂ ਰੇਲਵੇ ਲਾਈਨਾਂ ਨਹੀਂ ਬਣਾਈਆਂ, ਉਹ ਤੇ ਉਹਨਾਂ ਨੇ ਉੱਥੋਂ ਤੁਹਾਡੀਆਂ ਕਣਕਾਂ ਤੇ ਚਾਵਲ ਤੇ ਕਪਾਹ ਲੱਦ ਲੱਦ ਚਲ ਜਾਣੀ ਸੀ ਪੋਰਟ ਦੇ, ਉਹਨਾਂ ਨੇ ਗੱਡਿਆਂ ਨੂੰ ਬਦਲ ਜਾਣੀ ਸੀ ਹੁਣ।
ਹਾਂਜੀ।
ਤੇ ਫਿਰ ਉਹਨਾਂ ਨੇ ਨਹਿਰਾਂ ਵੀ ਕੱਢੀਆਂ, ਕਿਉਂਕਿ ਨਹਿਰਾਂ ਆ ਲਾਓ ਜੀ ਪਾਣੀ ਆਪਣੇ ਖੇਤਾਂ ਨੂੰ, ਕਪਾਹ ਉਗਾਓ ਤੇ ਫਸਲਾਂ ਉਗਾਓ, ਅਸੀਂ ਤੁਹਾਡੇ ਤੋਂ ਖਰੀਦ ਕੇ ਲਿਜਾਂਦੇ ਹਾਂ। ਹਾਂਜੀ
ਹਾਂਜੀ।
ਉਹ ਉਗਾਉਂਦੇ ਰਹੇ ਤੇ ਉਹ ਸਸਤੀਆਂ ਖਰੀਦ ਕੇ ਲਿਜਾ ਕੇ ਉਹ ਮੈਨਚੈਸਟਰ ਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀਆਂ ਟੈਕਸਟਾਈਲ ਕੰਪਨੀਆਂ ਉਹਨਾਂ ਨੇ ਬਣਾ ਲਈਆਂ। ਹਾਂਜੀ। ਬਾਕੀ ਇੱਕ ਇਹ ਗੱਲ ਵੀ ਹੈ ਵੀ ਜੇ 100-200 ਸਾਲ ਬ੍ਰਿਟਿਸ਼ ਨਾ ਆਉਂਦੇ ਤੇ ਇਹਦਾ ਮਤਲਬ ਉੱਥੇ ਕੋਈ ਚੀਜ਼ ਬਣੀ ਹੋਈ ਨਹੀਂ ਸੀ। ਇਹ ਤਾਂ ਗੱਲ ਹੋ ਗਈ ਵੀ ਸਾਡੀ ਜ਼ਮੀਨ ਤੇ ਕਿਸੇ ਨੇ ਕਬਜ਼ਾ ਕਰ ਲਿਆ ਸੀ 40 ਸਾਲ, ਤੇ ਅਸੀਂ ਕਹਿ ਦਈਏ ਜੇ ਨਾ ਆਉਂਦੇ ਜੀ, ਫਿਰ ਨਾ
ਸ਼ਰਾਬ ਦੀਆਂ ਬੋਤਲਾਂ ਪੀ ਜਾਣੀਆਂ ਸੀ ਜਾਂ ਮਤਲਬ ਭੰਗ ਦੇ ਪਕੌੜੇ ਖਾਈ ਜਾਣੇ ਸੀ, ਦੁਨੀਆਂ ਚ ਸਾਰੀ ਤਰੱਕੀ ਹੋਈ, ਯੂਰਪ ਦੇ ਵਿੱਚ ਹੋ ਗਈ, ਸਾਡੇ ਵੀ ਹੋ ਜਾਣੀ ਸੀ, ਕੁਛ ਨਾ ਕੁਛ ਤਾਂ ਹੋਣਾ ਹੀ ਸੀ ਨਾ, ਤੇ ਕੁਛ ਨਾ ਕੁਛ ਚੰਗਾ ਹੀ ਹੋਣਾ ਸੀ। ਧੰਨਵਾਦ ਤੁਹਾਡਾ ਵੀਰ ਜੀ, ਮਿਹਰਬਾਨੀ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਫਿਰ ਦੋਸਤੋ ਇਸ ਤਰ੍ਹਾਂ ਹੋਲਡ ਕਰਕੇ ਰੱਖਿਓ।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜੁਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
6478562516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਗ ਹੋਮਿਓਕਲੀਨਿਕ .com ਤੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711
ਦੈਟ 310-9711 ਪੀਜ਼ਾ ਡਿਪੂ ਦਾ ਪੀਜ਼ਾ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 416-841-0478 ਸਰਵਲੋ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਨਿੱਘਾ ਸਵਾਗਤ ਜੀ ਇੱਕ ਵਾਰੀ ਫਿਰ। ਔਰਾ ਕਿਚਨ ਵਾਲਿਆਂ ਦਾ ਨੰਬਰ ਨੋਟ ਕਰ ਲਓ, ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, 905-673-2872 ਨੰਬਰ ਹੈ ਜੀ। ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ 905-673-2872। ਜ਼ਰੂਰ ਯਾਦ ਰੱਖਿਓ ਜੀ ਨਾ ਇਹਨਾਂ ਦਾ, ਜਦੋਂ ਵੀ ਕਿਤੇ ਘਰੇ ਰੈਨੋਵੇਸ਼ਨ ਕਰਾ ਰਹੇ ਹੋ, ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਓ, ਘਰ ਸੋਹਣਾ ਲੱਗਦਾ। 905-673-2872 ਨੰਬਰ ਹੈ, ਲਓ ਜੀ ਪਹਿਲੀ ਕਾਲ ਤੇ ਚੱਲਦੇ ਹਾਂ। ਕਾਲਰਸ ਕਾਫੀ ਨੇ ਆਪਣੇ ਕੋਲ, ਟਾਈਮ ਥੋੜਾ ਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਬਿਆਰ ਸਾਹਿਬ, ਸ਼ੌਕ ਤੇ ਕਹਿਣਾ ਵੀ ਰਾਜੇ ਸਾਰੇ ਹਮੇਸ਼ਾ ਇੱਕੋ ਜਿਹੀ ਗੱਲਬਾਤ ਹੁੰਦੀ ਆ। ਤੁਸੀਂ ਹੁਣ ਵੇਖ ਲਓ ਕਿ ਮੋਦੀ ਸਾਹਿਬ ਜਿਹੜੇ ਹਾਈਵੇ ਨਵੇਂ ਬਣਾ ਰਹੇ ਆ ਜਾਂ ਕਿਹਦੇ ਫਾਇਦੇ ਵਾਸਤੇ ਬਣਾ ਰਹੇ ਆ,
ਹਾਂਜੀ
ਇੱਦਾਂ ਹੀ ਉਹਨਾਂ ਨੇ ਜੋ ਵੀ ਗੱਡੀ ਲਾਈਨ ਜਾਂ ਜੋ ਵੀ ਸੜਕਾਂ ਬਣਾਈਆਂ, ਤੁਹਾਡੀ ਗੱਲ 110% ਸਹੀ ਆ। ਚਲੋ ਲੋਕਾਂ ਦਾ ਹੋ ਜਾਂਦਾ ਉਹਦੇ ਵਿੱਚ, ਪਰ ਜ਼ਿਆਦਾਤਰ ਉਹ ਆਪਦਾ ਫਾਇਦਾ ਹੀ ਨਹੀਂ।
ਮਿਹਰਬਾਨੀ ਜੀ, ਮਿਹਰਬਾਨੀ। ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ ਆ, ਅਡਾਨੀ ਦੁਨੀਆਂ ਦਾ ਦੂਸਰੇ ਨੰਬਰ ਦਾ ਅਮੀਰ ਬੰਦਾ ਬਣ ਗਿਆ, ਏਅਰਪੋਰਟ ਵੇਚਤੇ, ਰੇਲਵੇ ਲਾਈਨਾਂ ਵੇਚਤੀਆਂ, ਪਬਲਿਕ ਸੈਕਟਰ ਦੇ ਸਾਰੇ ਅਦਾਰੇ ਆ ਜਿਹੜੇ ਉਹ ਤਬਾਹ ਕਰਤੇ। ਖੈਰ ਡਿਟੇਲ ਇਹਨਾਂ ਦੀ ਆਪਾਂ ਫੇਰ ਦੇਵਾਂਗੇ, ਹੁਣ ਅਗਲੀ ਕਾਲ 'ਤੇ ਚੱਲਦੇ। ਨਿੱਘਾ ਸਵਾਗਤ ਜੀ, ਹਾਂਜੀ ਆਉਂਦਾ ਯਾਰ ਹੋ ਤੁਸੀਂ? ਹਰਵਿੰਦਰ ਜੀ ਤੁਸੀਂ ਆਉਂਦਾ ਯਾਰ ਹੋ? ਨਹੀਂ ਜੀ, ਨੈਕਸਟ ਕਾਲ। ਹਾਂਜੀ ਵੀਰ ਜੀ, ਹਾਂਜੀ ਆਉਂਦਾ। ਹਾਂਜੀ ਹਾਂਜੀ
ਹਾਂਜੀ ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸ਼ਾਰਟ ਦੇ ਵਿੱਚ
ਦੇਖੋ, ਮੈਂ ਨਾ BA ਹਿਸਟਰੀ ਦੇ ਵਿੱਚ ਕੀਤੀ ਹੈ।
ਅੱਛਾ ਜੀ, ਕੀ ਬਾਤ ਹੈ ਬਾਜੀ।
ਜਿਸ ਵਕਤ ਮੁਗਲਾਂ ਦੀ ਹਕੂਮਤ ਸੀ ਨਾ, ਚਾਹੇ ਔਰੰਗਜ਼ੇਬ ਨੇ ਜ਼ੁਲਮ ਕੀਤੇ ਆਪਾਂ ਨੂੰ ਪਤਾ, ਉਸ ਵੇਲੇ ਇੰਡੀਆ ਦੇ ਵਿੱਚ ਬਹੁਤ ਘੱਟ ਮੰਗਤੇ ਹੁੰਦੇ ਸੀ। ਇੰਡੀਆ ਭਰਪੂਰ ਸੀ ਸੋਨੇ ਨਾਲ, ਡਾਇਮੰਡ ਦੇ ਨਾਲ, ਗਹਿਣਿਆਂ ਦੇ ਨਾਲ। ਤੁਸੀਂ ਨਾਲੰਦਾ ਤੇ ਆਪਣੇ ਟੈਕਸਲਾ ਦੀਆਂ ਪਹਿਲਾਂ ਯੂਨੀਵਰਸਿਟੀਆਂ ਦੀ ਗੱਲ ਕਰ ਚੁੱਕੇ ਹੋ,
ਹਾਂਜੀ ਸੰਸਕ੍ਰਿਤ ਸਾਰੀਆਂ ਭਾਸ਼ਾਵਾਂ ਦੀ ਮਾਂ ਆ ਹਾਂਜੀ ਜਿਹੜੇ ਗੋਰੇ ਗੱਲਾਂ ਤੁਸੀਂ ਗੱਲਾਂ ਕਰਦੇ ਹੋ ਨਾ ਬ੍ਰਿਟਿਸ਼ ਦੀਆਂ ਕਿ ਆਹ ਕੁਝ ਦਿੱਤਾ ਸੰਸਕ੍ਰਿਤ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਹੋਈ ਸੀ
ਜੇ
ਤੁਸੀਂ ਦੇਖੋ ਜਦੋਂ ਇਹ ਲੁੱਟ ਕੇ ਗਏ ਨਾ ਇੰਡੀਆ ਨੂੰ ਸਾਰੀ ਜਗ੍ਹਾ ਤੇ ਮੰਗ ਤੇ ਪੈਦਾ ਕਰਕੇ ਗਏ ਸਾਨੂੰ ਮੰਗਤਿਆਂ ਦਾ ਦੇਸ਼ ਬਣਾ ਕੇ ਮਦਨ ਲਾਲ ਢੀਂਗਰਾ 1807 ਦੇ ਵਿੱਚ ਉਹ ਲਾਹੌਰ ਦਾ ਸੀ ਜਿਹੜਾ ਇੰਗਲੈਂਡ ਚ ਰਹਿੰਦਾ ਸੀ ਉਸ ਨੇ ਉਹਨੇ ਇੱਕ ਮਹੀਨੇ ਦੇ ਵਿੱਚ ਕਹਿੰਦਾ 100,000 ਰੁਪੀਜ਼ ਉਸ ਜ਼ਮਾਨੇ ਦੇ ਵਿੱਚ ਮਹੀਨੇ ਦੇ ਵਿੱਚ ਅੰਗਰੇਜ਼ ਉੱਥੋਂ ਇੰਨਾ ਮਾਲ ਜਾਂ ਇੰਨਾ ਪੈਸਾ ਲੁੱਟ ਕੇ ਲਿਆਉਂਦੇ ਸੀ ਜਿਹੜੀ ਆ ਇਹਦੀ ਨਾ ਜਿਹੜੀ ਹੁਣ ਕੁਈਨ ਦੀ ਡੈਥ ਹੋਈ ਆ ਇਸ ਦੀ ਗ੍ਰੇਟ ਗ੍ਰੇਟ ਗ੍ਰੈਂਡ ਮਦਰ ਸੀ ਕੁਈਨ ਵਿਕਟੋਰੀਆ ਉਸ ਨੂੰ ਜਦ ਇਹ ਪਤਾ ਲੱਗਾ ਇਹ ਡੇਲੀ ਮੇਲ ਦੇ ਵਿੱਚ ਜਿਹੜਾ ਇੰਗਲੈਂਡ ਦਾ ਮਸ਼ਹੂਰ ਪੇਪਰ ਆ ਉਹਦੇ ਵਿੱਚ ਛਪੀ ਸੀ ਖ਼ਬਰ ਉਹਨੇ ਫੜ ਕੇ ਇਸ ਨੂੰ ਫਾਹੇ ਲਾ ਦਿੱਤਾ ਸੀ ਮਦਨ ਲਾਲ ਢੀਂਗਰਾ ਨੂੰ ਇੰਨੀ ਗੱਲ ਤੇ
ਧੰਨਵਾਦ ਜੀ ਸਮਾਂ ਆਪਣੇ ਕੋਲ ਥੋੜਾ ਆਪਾਂ ਕੱਲ ਨੂੰ ਫੇਰ ਗੱਲ ਕਰਾਂਗੇ
ਇੱਕ ਮਿੰਟ
ਹਾਂ ਸਮਾਂ ਹੈ ਨਹੀਂ ਧੀਰ ਸਾਹਿਬ ਸਮਾਂ ਹੈ ਨਹੀਂ ਹਾਂਜੀ ਹਾਂਜੀ ਨੈਕਸਟ ਕਾਲ ਤੇ ਚੱਲਦੇ ਆ ਆਪਾਂ ਅੱਧਾ ਮਿੰਟ ਆ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ
ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੀ ਹਿਸਟਰੀ ਤਾਂ ਸਾਰੀ ਦੱਸੀ ਦਿੱਤੀ ਵੀ ਇੰਡੀਆ ਨੇ ਆਹ ਕੀਤਾ ਭਗਾਰੀ ਬਣ ਗਏ ਉਹ ਸਭ ਤੋਂ ਪਹਿਲਾਂ ਜਿਹੜੇ ਆਏ ਆ ਚਾਹੇ ਮੁਸਲਮਾਨ ਆਏ ਆ ਚਾਹੇ ਉਹ ਤੋਂ ਪਹਿਲਾਂ ਕੋਈ ਹੋਰ ਸੀਗਾ ਚਾਹੇ ਆਪਣੇ ਰਾਜੇ ਮਹਾਰਾਜਾ ਸੀਗੇ ਚਾਹੇ ਅੰਗਰੇਜ਼ ਆਏ ਆ ਉਹਨੀ ਚਾਹੇ ਛਿੱਤਰ ਮਾਰੇ ਜਾਂ ਨਹੀਂ ਆਪਣੇ ਨੇ ਖਾਧੇ ਆ ਤੇ ਆਪਾਂ ਹੁਣ ਉਹਦੇ ਦੀ ਹਿਸਟਰੀ ਵੀ ਪੜ੍ਹੀ ਜਾਂਦੇ ਹਾਂ ਹਿਸਟਰੀ ਪੜ੍ਹ ਕੇ ਵੀ ਕੁਛ ਨਹੀਂ ਉਹਨਾਂ ਤੋਂ ਮਿਲਦਾ ਲੈਂਦੇ ਨਹੀਂ ਅਸੀਂ ਗੱਲਾਂ ਕਰਨ ਤੋਂ ਇਲਾਵਾ ਸਾਨੂੰ ਹੋਰ ਕੋਈ ਕੰਮ ਨਹੀਂ ਗੱਲਾਂ ਕਰੀ ਜਾਣੀਆਂ ਪੜ੍ਹੀ ਜਾਣੀ ਹਿਸਟਰੀ ਪਰ ਉਹਦੇ ਵਿੱਚੋਂ ਰਿਜ਼ਲਟ ਕੀ ਲੈਣਾ ਪਿਆ ਅਸੀਂ ਕੱਲ ਨੂੰ ਕੀ ਕਰਕੇ ਠੀਕ ਕਿੱਦਾਂ ਹੋਈਏ ਉਹ ਕੋਈ ਨਹੀਂ ਕਰਦਾ ਉਹ ਜੋ ਜਿੱਦਾਂ ਚੱਲਿਆ ਰਿਹਾ ਉੱਦਾਂ ਹੀ ਚੱਲੀਏ ਯਾਰ ਇੱਥੇ ਤੁਸੀਂ ਆਪਣਾ ਥੋੜ੍ਹਾ ਜਿਹਾ
ਬਿਲਕੁਲ ਜੀ ਸੋਮਵਾਰ ਨੂੰ ਹੁਣ ਲਾ ਜੀ ਅੱਧਾ ਮਿੰਟ ਹੋਰ ਕੀ ਕਹਿਣਾ ਚਾਹੁੰਦੇ ਹੋ
ਜੀ ਮੈਂ ਗੱਲ ਇੰਨੀ ਕਹਿਣਾ ਹੁਣ ਲੰਮੀਆਂ ਕਹਾਣੀਆਂ ਨਾ ਪਾਈਏ ਬਈ
ਅੱਧਾ ਮਿੰਟ
ਜਿਹੜੇ ਲੋਕ ਕਹਿੰਦੇ ਆ ਵੀ ਹਨਾ ਬਈ ਬਾਹਰ ਕਿਉਂ ਆਉਣੇ ਜਾਂ ਉਹ ਦੇਖੋ ਲੋਕਾਂ ਦਾ ਵਿਰੋਧ ਤਾਂ ਨਹੀਂ ਸੀ ਜਿਹੜੇ ਇੰਗਲੈਂਡ ਦੇ ਲੋਕ ਸੀ ਉਹ ਵੀ ਇਹ ਕਹਿੰਦੇ ਸੀ ਭਾਈ ਕਿਉਂ ਲੁੱਟਣ ਗਏ ਆ ਬਹੁਤ ਲੋਕ ਆਰਟੀਕਲ ਲਿਖਦੇ ਸੀ ਜਿੱਦਾਂ ਅਮਰੀਕਾ ਬੀਤਨਾਮ ਕਿਹਾ ਸੀ ਇੱਥੇ ਲੋਕ ਮਜ਼ਾਰੇ ਕਰਨ ਲੱਗ ਪਏ ਸੀ ਭਾਈ ਉੱਥੋਂ ਨਿਕਲੋ ਬਾਹਰ ਇਹਦੇ ਕਰਕੇ ਉਹਨਾਂ ਨਾਲ ਲੋਕਾਂ ਦਾ ਵਿਰੋਧ ਥੋੜਾ ਸੀ ਉਹ ਥੋੜੇ ਬਹੁਤੇ ਠੱਗਾਂ ਨਾਲ ਹੀ ਬਾਕੀ ਗੱਲ ਮੰਡੇ ਜੀ
ਧੰਨਵਾਦ ਜੀ ਧੰਨਵਾਦ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਬਸ ਆਪਾਂ
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400
ਦੋਸਤੋ ਇੱਕ ਸਮਾਂ ਹੁਣ ਹੋ ਗਿਆ ਸਮਾਪਤ ਅਤੇ ਤੁਸੀਂ ਹੁਣ ਲੌਂਗ ਵੀਕਐਂਡ ਦੇ ਨਜ਼ਾਰੇ ਲਓ ਸੋਮਵਾਰ ਨੂੰ ਮਿਲਾਂਗੇ ਆਪਾਂ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
ਪਾਕਿਸਤਾਨ ਆਪਣੀ ਤਾਰੀਖ ਕੇ ਮੁਸ਼ਕਿਲ ਤਰੀਨ ਵਕਤ ਸੇ ਗੁਜ਼ਰ ਰਹਾ ਹੈ ਹਾਲੀਆ ਸੈਲਾਬ ਕੀ ਤਬਾਹਕਾਰੀਓ ਸੇ ਕਰੋੜੋਂ ਅਫਰਾਦ ਬੇਘਰ ਹੋ ਚੁਕੇ ਹੈ ਔਰ ਲਾਖੋਂ ਬੁਨਿਆਦੀ ਗਜ਼ਾ ਔਰ ਤਿੱਬੀ ਇਮਦਾਦ ਸੇ ਮਹਿਰੂਮ ਹੈ ਆਪ ਕੀ ਮਦਦ ਔਰ ਬੇਲੋ ਸਤਿਆਤ ਇਨ ਲੋਗੋਂ ਕੀ ਜਾਨ ਬਚਾ ਸਕਤੀ ਹੈ ਆਗੇ ਬੜੀਏ ਔਰ ਰੇਡੀਓ ਸਾਜ਼ੋ ਆਵਾਜ਼ ਕੀ 16 ਸਪਟੈਂਬਰ ਕੋ ਹੋਣੇ ਵਾਲੀ ਰੇਡੀਓਥੋਨ ਮੇ ਬੜ ਚੜ ਕੇ ਹਿੱਸਾ ਲੀਜੀਏ
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
UK, Switzerland, ate Italy to baad, Khalistan referendum diyan votaan da agla pada,
ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 Kennedy Road, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ।